साहिब जियो ज्ञान त्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी महा दिवस मूरत पले जिनको नदर करे नानक मंगे दर्श दान कृपा करो हरे नानक मंगे दर्श दान कृपा करो हरे परम सम्मान योग जुगो जुग अटल साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सोभायमान गुरु सवारे सत संगी जनों अज आप जी केवल नवे साल दी आमद ली नहीं जो साल कुछ मिनट पहला बतीत होया है ए साल जदों भी सदी बाद आवेगा सिख इस दी खिक विच समेटे हुए इतिहास नूं पढ़िया करनगे ते उस इतिहास दी उस सिद्धांत दी रोशनी विच अपनी जिंदगी बतीत करन दा यतन करनगे। इस बीते हुए साल ने सानू तीन महान शताब्दियां दित्तियां ते जिन्हां नूं समर्पित अज दा एक गुरमत समागम है उन्हां विचों धन गुरु अंगद देव सच्चे पातशाह जी उन्हां दा 500 साला आगमन पुरब पूरे सिख जगत ने मनाया धन गुरु ग्रंथ साहिब सच्चे पातशाह जी हजूर दा 400 साला पहला प्रकाश दिवस भावना नाल मनाया गया ते धन गुरु गोबिंद सिंह साहिब सच्चे पातशाह जी हजूर दे सत्कार योग माता गुजरी जी चार साहबजादे बाबा अजीत सिंह बाबा जुझार सिंह बाबा जोरावर सिंह और बाबा फतेह सिंह जी पांच प्यारियां विच्चों तीन प्यारे भाई हिम्मत सिंह जी भाई मोकम सिंह जी भाई साहब भाई साहब सिंह जी और इन्हां तो इलावा चमकौर दी गड़ी विच शहीद हुए सिंघां नूं पूरे सिख जगत ने अपने वल्लों प्रणाम कीता है। आओ इन्हां तिन्हां शताब्दियां संबंधी हुक्म होया सी कि केवल पंछी झात मारदियां होयां एक लड़ी विच परो के आपां त्रै शताब्दी दे इन्हां तिन्हां शताब्दियां दी सिद्धांतक गल कर सकीए। एक अर्ज मैं कर लगा कि गुरु अंगद साहब सच्चे पातशाह जी की शताब्दी तो असी आरंभ किया सतगुरु जी दे लालां दी माता जी दी और प्यारे सिखां दी शहादत ते संपूर्णता कीती ਗੁਰੂ ਅੰਗਦ ਸਾਹਿਬ ਜੀ ਇੱਕ ਬਚਨ ਕਹਿ ਕੇ ਗਏ, ਅੰਮ੍ਰਿਤ ਬਾਣੀ ਵਿੱਚ ਦਰਜ ਕਰ ਦਿੱਤਾ, ਸਦੀਵ ਕਾਲ ਲਈ ਜੁਗੋ ਜੁਗ ਅਟਲ ਹੋ ਗਿਆ। ਉਹ ਬਚਨ ਸੀ ਕਿ ਜਿਸ ਪਿਆਰੇ ਸਿਉ ਨਹੀਂ ਤਿਸ ਆਗੈ ਮਰ ਚਲੀਏ। ਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਬਚਨ ਵੀ ਇਹ ਹੈ, ਜਿਸ ਪਿਆਰੇ ਸਿਉ ਨਹੀਂ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਸ ਨਾਲ ਪਿਆਰ ਹੋਵੇ ਉਸ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇ, ਉਸ ਪਿਆਰੇ ਨੂੰ ਛੱਡ ਕੇ ਜ਼ਿੰਦਗੀ ਜੀਣੀ ਕੇਵਲ ਤਿਰਕਾਰ ਯੋਗ ਹੈ। ਜੋ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ, ਸਤਿਗੁਰੂ ਜੀ ਦੇ ਲਾਲਾ ਨੇ ਚਮਕੌਰ ਦੀ ਗੜੀ ਵਿੱਚ ਸਰਹੰਦ ਦੀਆਂ ਨੀਆਂ ਵਿੱਚ ਖਲੋ ਕੇ ਉਸ ਸ਼ਲੋਕ ਦੀ ਵਿਆਖਿਆ ਕਰ ਦਿੱਤੀ, ਜੇ ਆਪਣੇ ਅਸੂਲ ਨੂੰ ਆਪਣੇ ਪਿਆਰੇ ਨੂੰ ਤਿਆਗ ਕੇ ਜੀਣਾ ਤੇ ਇਸ ਤਿਆਗਣੇ ਨੂੰ ਇਸ ਸਿਧਾਂਤ ਨੂੰ ਛੱਡਣਾ, ਪਿਆਰੇ ਤੋਂ ਬਿਨਾਂ ਜ਼ਿੰਦਗੀ ਤਿਰਕਾਰ ਯੋਗ ਹੈ। ਉਸ ਪਿਆਰੇ ਲਈ ਸੀਸ ਕੁਰਬਾਨ ਕਰਨੇ ਤਾਂ ਪ੍ਰਵਾਨ ਕੀਤੇ, ਪਰ ਪਿਆਰੇ ਦੇ ਚਰਨਾਂ ਨੂੰ ਬਿਲਕੁਲ ਨਹੀਂ ਛੱਡਿਆ। ਉਸ ਸ਼ਲੋਕ ਦੀ ਮਾਨੋ ਵਿਆਖਿਆ ਕੀਤੀ। ਆਓ ਇਹਨਾਂ ਤ੍ਰੈ ਸ਼ਤਾਬਦੀਆਂ ਨੂੰ ਆਪਾਂ ਸੰਖੇਪ ਜਿਹਾ, ਭਾਵੇਂ ਕਿ ਆਪ ਜੀ ਨੂੰ ਕਾਫੀ ਸਮਾਂ ਹੋ ਚੁੱਕਾ ਹੈ, ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹਾਂ, ਆਪ ਸਹਿਯੋਗ ਬਖਸ਼ੋ। ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਆਪਾਂ ਸਰਹੰਦ ਦੀਆਂ ਦੀਵਾਰਾਂ ਤੇ ਜਿਹੜਾ ਸਾਲ ਹੁਣ ਚੜਿਆ, ਇਹ ਵੀ 300 ਸਾਲਾਂ ਇੱਕ ਆ ਰਿਹਾ ਕਿ 40 ਮੁਕਤਿਆਂ ਨੂੰ ਵਿਛੜੇ ਸਨ, ਗੋਦ ਵਿੱਚ ਲੈ ਕੇ ਪਰਤ ਕੇ ਟੁੱਟੀ ਗੰਢੀ ਸੀਨੇ ਨਾਲ ਆਇਆ, ਤੇ ਜਿਹੜਾ ਤਲਵਾਰ ਨਾਲ ਜ਼ੁਲਮ ਕਰਦਾ ਰਿਹਾ, 300 ਸਾਲ ਹੋ ਜਾਣੇ, ਸਤਿਗੁਰੂ ਨੇ ਆਪਣੀ ਕਲਮ ਦੀ ਨੋਕ ਨਾਲ ਉਹਦੇ ਅੰਦਰ ਨੂੰ ਵਿੰਨ ਕੇ ਰੱਖ ਦਿੱਤਾ, ਜ਼ਫਰਨਾਮਾ ਲਿਖਿਆ। ਐਸ ਸਾਲ ਪੂਰੇ 300 ਸਾਲ ਹੋਣਗੇ, ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਜੋ ਅੰਮ੍ਰਿਤ ਬਚਨ ਉਚਾਰਨ ਕੀਤੇ, ਉਸ ਨੂੰ ਸ਼ਬਦ ਤੇ ਗੁਰਬਾਣੀ ਦਾ ਨਾਮ ਦਿੱਤਾ ਗਿਆ। ਭਾਵੇਂ ਕਿ ਪੰਜਵੇਂ ਪਾਤਸ਼ਾਹ ਜੀ ਨੇ ਪੋਥੀ ਪਰਮੇਸ਼ਵਰ ਕਾ ਥਾਨ ਕਿਹਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕੀਤਾ, ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੇ ਜਗਿਆਸੂਆਂ ਨੂੰ ਪਹਿਲੇ ਜਾਮੇ ਦੇ ਅੰਦਰ ਹੀ ਅੰਦਰ ਦਾ ਹਨੇਰਾ ਦੂਰ ਕਰਕੇ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਬਖਸ਼ ਦਿੱਤਾ। ਮੈਂ ਉਸੇ ਸ਼ਬਦ ਦੇ ਪ੍ਰਕਾਸ਼ ਵਿੱਚੋਂ ਭਾਈ ਲਹਿਣਾ ਜੀ ਨੂੰ ਮਿਲੇ ਕੋਈ ਪ੍ਰਕਾਸ਼ ਦੀ ਸਾਂਝ ਆਪ ਜੀ ਨਾਲ ਪਾਉਣੀ ਚਾਹੁੰਦਾ। ਸਤਿਗੁਰੂ ਦੇ ਸਾਹਮਣੇ ਕੋਈ ਵੀ ਸੱਜਣ ਆਇਆ, ਹਜ਼ੂਰ ਦੇ ਸ਼ਬਦ ਦੇ ਪ੍ਰਕਾਸ਼ ਨਾਲ ਉਹਦੇ ਅੰਦਰ ਦੀ ਅਗਿਆਨਤਾ ਦੂਰ ਹੋਈ। ਉਹ ਭਾਵੇਂ ਕੋਈ ਖਾਕਮ ਸੀ, ਭਾਵੇਂ ਕੋਈ ਪੁਰੋਹਿਤ ਸੀ, ਭਾਵੇਂ ਆਮ ਸਮਾਜੀ ਮਨੁੱਖ, ਆਮ ਜੀਵਨ ਜੀਣ ਵਾਲਾ ਸੀ, ਹਰ ਤਰ੍ਹਾਂ ਦੇ ਮਨੁੱਖ ਦੇ ਅੰਦਰ ਨੂੰ ਸਤਿਗੁਰੂ ਦੇ ਸ਼ਬਦ ਨੇ ਹਨੇਰੇ ਤੋਂ ਮੁਕਤ ਕਰਕੇ ਗਿਆਨ ਦਾ ਚਾਨਣ ਬਖਸ਼ ਦਿੱਤਾ। ਭਾਈ ਸਾਹਿਬ ਉਹਨਾਂ ਨੇ ਅੱਜ ਦੋ ਵਾਰੀ ਇੱਕ ਸ਼ਬਦ ਪੜ੍ਹਿਆ ਕਿ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰ ਗਏ ਬਹਿਸਣ ਪਾਈਏ। ਉਸ ਸ਼ਬਦ ਵਿੱਚ ਦਰਅਸਲ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦੀ ਗੱਲ ਕੀਤੀ ਗਈ ਹੈ। ਉਹ ਪ੍ਰਕਾਸ਼ ਹੋਣਾ ਕਿਵੇਂ ਵੇ? ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤਰ ਕਰ ਸੰਗਤ ਵਿੱਚ ਇਸ ਸਰੂਪ ਦਾ ਪ੍ਰਕਾਸ਼ ਕਰਨਾ ਵੀ ਸ਼ਬਦ ਪ੍ਰਕਾਸ਼ ਹੈ। ਪਰ ਜੇ ਅੰਤਰੀ ਭਾਵਲ ਜਾਈਏ ਤੇ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਜੇ ਅੰਦਰ ਦਾ ਪ੍ਰਕਾਸ਼ ਲੋਚਣੇ ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਤ ਤਨ ਪਾਈਏ, ਸਜ ਬੂਝਣ ਆਣ ਜਲਾਈਏ, ਇਹ ਤੇਲ ਜੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੇ। ਪ੍ਰਕਾਸ਼ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਤੇ ਪਹਿਲਾ ਬਚਨ ਕੀਤਾ, ਜੇ ਅੰਦਰ ਦਾ ਪ੍ਰਕਾਸ਼ ਚਾਹੁੰਦੇ ਕੇਵਲ ਪੋਥੀ ਨੂੰ ਨਮਸਕਾਰ ਕਰਨ ਤੱਕ ਸੀਮਿਤ ਨਾ ਰਹੀ, ਜਿਸ ਪੋਥੀ ਵਿੱਚ ਗੁਰੂ ਕਾ ਗਿਆਨ ਅੰਕਿਤ ਕੀਤਾ ਗਿਆ ਉਸ ਨੂੰ ਜ਼ਿੰਦਗੀ ਵਿੱਚ ਕਮਾਣ ਦਾ ਯਤਨ ਕਰ, ਕਮਾਣ ਵਾਲਿਆਂ ਦੇ ਅੰਦਰ ਹੀ ਪ੍ਰਕਾਸ਼ ਹੁੰਦਾ ਹੈ। ਜਿਸ ਨੇ ਵੀ ਕਮਾਇਆ, ਸਦੀਆਂ ਹੋ ਗਈਆਂ, ਗੁਰੂ ਜੀ ਨੇ ਉਹਦੇ ਅੰਦਰ ਨੂੰ ਪ੍ਰਕਾਸ਼ ਦਿੱਤਾ। ਸਾਹਿਬ ਨੇ ਉੱਤੇ ਸ਼ਬਦ ਪੋਥੀ ਪੁਰਾਣ ਕਮਾਈਆ ਕਿਹਾ। ਅਗਲਾ ਬਚਨ ਸੀ, ਭਉ ਵੱਟੀ ਇਤ ਤਨ ਪਾਈਏ, ਇਸ ਤਨ ਵਿੱਚ ਅਦਬ ਦੀ ਵੱਟੀ ਪਾਈ, ਸੱਚ ਬੂਝਣ ਆਣ ਜਲਾਈਏ, ਸ਼ਬਦ ਨਾਲ ਜੁੜ ਕੇ ਸੱਚ ਨਾਲ ਸਾਂਝ ਪਾਈ, ਅੰਦਰ ਦਾ ਦੀਵਾ ਰੋਸ਼ਨ ਹੋਵੇਗਾ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਜਲੈ ਕਰ ਚਾਨਣ ਸਾਹਿਬ ਤੋਂ ਮਿਲੇ। ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਭਾਈ ਲਹਿਣਾ ਜੀ ਅੱਜ ਤੀਕਰਾ ਮਿਲੇ ਨਹੀਂ, ਮੈਂ ਆਉਣਾ ਸਿਰਫ ਸ਼ਬਦ ਤੇ ਅਗਾਂ। ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ, ਭਾਈ ਲਹਿਣਾ ਜੀ ਦਾ ਆਗਮਨ ਮੱਤੇ ਦੀ ਸਰਾਂ ਦਾ ਹੈ, ਵਸੇਬਾ ਆ ਕੇ ਸੰਗਰ ਕੀਤਾ ਹੈ, ਅੰਤਲਾ ਸਮਾਂ ਖਡੂਰ ਦੀ ਧਰਤੀ ਤੇ ਬਤੀਤ ਕੀਤਾ। ਗੁਰੂ ਨਾਨਕ ਸਾਹਿਬ ਨੂੰ ਤਨ ਕਰਕੇ ਬਾਬਾ ਲਹਿਣਾ ਜੀ ਮਿਲੇ ਨਹੀਂ, ਪਰ ਕੇਵਲ ਇੱਕ ਬਾਣੀ ਦਾ ਸ਼ਬਦ ਸੁਣਿਆ ਤੇ ਉਸ ਸ਼ਬਦ ਨੇ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਖਿੱਚ ਲਿਆ। ਉਹ ਪੌੜੀ ਸੀ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਵਾਰ ਦੀ, ਤੇ ਉਸ 21ਵੀਂ ਪੌੜੀ ਨਾਲ ਸ਼ਲੋਕ ਬਾਅਦ ਵਿੱਚ ਕੇਵਲ ਗੁਰੂ ਅੰਗਦ ਸਾਹਿਬ ਦੀ ਲਾਏ ਗਏ। ਮੈਂ ਸੋਚਣਾ ਜਿਹੜੀ ਪੌੜੀ ਨੂੰ ਪੜਿਆ, ਜਿਸ ਪੌੜੀ ਨੂੰ ਸੁਣਿਆ, ਜਿਸ ਪੌੜੀ ਨੇ ਅੰਦਰ ਨੂੰ ਖਿੱਚ ਪਾ ਕੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਲੈ ਆਂਦਾ, ਉਸ ਪੌੜੀ ਦੇ ਨਾਲ ਲੱਗੇ ਗੁਰੂ ਅੰਗਦ ਸਾਹਿਬ ਦੇ ਸ਼ਲੋਕਾਂ ਦੇ ਕਦੀ ਅਰਥ ਕਰਕੇ ਦੇਖਿਓ ਤੇ ਸਮਝ ਪੈਗੀ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਿਵੇਂ ਕਰਨਾ। ਮੈਂ ਉਹ ਦੋ ਸ਼ਲੋਕ ਵੀ ਅਰਜ ਕਰਨੇ ਨੇ। ਹਜ਼ੂਰ ਕਿਰਪਾਲੂ ਗੁਰੂ ਨਾਨਕ ਸਾਹਿਬ ਦੇ ਸਿੱਖ ਭਾਈ ਜੋਧ ਜੀ, ਭਾਵਾਂ ਇਹ ਦਿਨ ਅਸੀਂ ਮਨਾ ਚੁੱਕੇ ਹਾਂ, ਅੱਜ ਇਹਨਾਂ ਦੀ ਸੰਪੂਰਨਤਾ ਨੂੰ ਇਹ ਦਿਨ ਸਮਰਪਿਤ ਹੈ। ਭਾਈ ਜੋਧ ਖਡੂਰ ਸਾਹਿਬ ਦੀ ਧਰਤੀ ਤੇ ਆਏ ਨੇ। ਇਧਰ ਭਾਈ ਲਹਿਣਾ ਜੀ ਰਾਤ ਜਾਗਰਣ ਵਿੱਚ ਬਤੀਤ ਕੀਤੀ ਤੇ ਸਵੇਰੇ ਭਾਈ ਸਾਹਿਬ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਪੈ ਕਰਦੇ ਨੇ। ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਪਏ। ਉਹ ਪੌੜੀ ਹੈ ਕਿ ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਕਹਿਣ ਲੱਗੇ ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ, ਤਾਂ ਵੇਖਾ ਪਾਸਾ ਢਾਲੀਐ, ਕਿਛ ਲਾਹੇ ਉਪਰ ਕਰੀਐ। ਇੱਕ ਪੌੜੀ ਸੁਣੀ ਤੇ ਭਾਈ ਜੋਧ ਦੇ ਕੋਲ ਆ ਗਏ। ਤਕਿਓ ਸ਼ਬਦ ਨੇ ਹੀ ਅੰਦਰ ਨੂੰ ਪ੍ਰਕਾਸ਼ ਦੇਣਾ ਹੈ, ਸ਼ਬਦ ਦੀ ਧੂ ਨੇ, ਸ਼ਬਦ ਨੇ ਹੀ ਸਾਨੂੰ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਣਾ ਦੇਣੀ ਹੈ। ਇੱਕ ਪੌੜੀ ਸੁਣੀ ਤੇ ਭਾਈ ਜੋਧ ਜੀ ਦੇ ਕੋਲ ਆ ਗਏ ਨੇ। ਆਸਾ ਕੀ ਵਾਰ ਦੀ ਅੰਮ੍ਰਿਤ ਬਾਣੀ ਦਾ ਪਾਠ ਸੰਪੂਰਨ ਹੋਇਆ। ਆਪ ਜੀ ਕਹੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਾਰਾਂ ਦੀ ਤਰਤੀਬ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤੀ, ਦਰਅਸਲ ਉਸ ਵੇਲੇ ਵੀ ਸਿੱਖ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀਆਂ ਪੌੜੀਆਂ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਅੰਕਿਤ ਸ਼ਲੋਕ ਨੇ ਉਹਨਾਂ ਦਾ ਪਾਠ ਕਰਦੇ ਸਨ। ਤਾਂ ਹੀ ਇਸ ਵਾਰ ਦੇ ਆਰੰਭ ਵਿਚ ਆਇਆ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਕਿ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਆਪ ਅੰਕਿਤ ਕੀਤੇ ਹੋਏ ਨੇ। ਭਾਈ ਜੋਧ ਦੇ ਕੋਲ ਭਾਈ ਲਹਿਣਾ ਜੀ ਆਏ, ਹੱਥ ਜੋੜ ਕੇ ਇੱਕੋ ਗੱਲ ਕਹੀ ਸੀ ਕਿ ਭਲਿਆ ਪੁਰਸ਼ਾ, ਜੋ ਤੂੰ ਐ ਪ੍ਰਭਾਤ ਵੇਲੇ ਆਪਣੀ ਰਚਨਾ ਤੋਂ ਗਾ ਰਿਹਾ ਸੈ, ਮੇਰੇ ਅੰਦਰ ਨੂੰ ਇਹਨੇ ਟਿਕਾ, ਅੰਦਰ ਨੂੰ ਸਕੂਨ ਦਿੱਤਾ, ਤੇ ਇੱਕ ਕਿਰਪਾ ਕਰਕੇ ਦੱਸ, ਜੋ ਤੂੰ ਰਚਨਾ ਤੋਂ ਗਾਇਆ ਇਹ ਬਚਨ ਕਿਸ ਦੇ ਨੇ? ਤੇ ਭਾਈ ਲਹਿਣਾ ਜੀ ਦੇ ਸ਼ਬਦਾਂ ਦਾ ਉੱਤਰ ਦਿੱਤਾ ਭਾਈ ਜੋਧ ਨੇ। ਕਹਿਣ ਲੱਗੇ, ਸ਼ਬਦ ਇਹ ਧੰਨ ਗੁਰੂ ਨਾਨਕ ਸਾਹਿਬ ਦੇ, ਵਸੇਬਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੈ, ਤੇ ਜਿਹਦੇ ਅੰਦਰ ਨੂੰ ਸ਼ਬਦ ਧੂ ਪਾ ਦੇ, ਸੱਚ ਜਾਣੀ ਭਾਈ ਲੈਣਿਆ ਉਹਦੇ ਅੰਦਰ ਦੇ ਕਰੋੜਾਂ ਜਨਮਾਂ ਦੇ ਅੰਧਕਾਰ ਨੂੰ ਸ਼ਬਦ ਖਤਮ ਕਰ ਦਿੰਦਾ ਹੈ। ਉੱਥੇ ਫਿਰ ਇਹ ਸ਼ਬਦ ਦੇ ਅਰਥ ਪੁੱਛੇ ਕਿ ਇਹਦਾ ਭਾਵ ਕੀ ਇਸ ਪੌੜੀ ਦਾ, ਤੇ ਉਹਨਾਂ ਅਰਥ ਕੀਤੇ ਸਨ ਕਿ ਜਿਸ ਸਾਹਿਬ ਨੂੰ ਚੇਤੇ ਕੀਤਿਆਂ ਸੁੱਖ ਮਿਲਦਾ ਹੈ, ਤੇ ਉਸ ਸਾਹਿਬ ਨੂੰ ਸਦੀਵ ਕਾਲ ਲਈ ਚੇਤੇ ਕਰੀਏ। ਜਿਹੜੇ ਸੰਸਾਰ ਦੇ ਵਿੱਚ ਆਪਾਂ ਵਿਚਰਨੇ ਆ, ਜੇ ਸਾਨੂੰ ਪਤਾ ਵੀ ਇਹ ਕਰਮ ਕਰਨ ਦੇ ਨਾਲ ਇਹਦਾ ਰਿਜ਼ਲਟ, ਇਹਦਾ ਨਤੀਜਾ ਬਹੁਤ ਮਾੜਾ ਹੈ, ਤੇ ਆਪਾਂ ਉਸ ਮਾੜੇ ਕੰਮ ਵਾਲੇ ਪਾਸੇ ਨਾ ਚੱਲੀਏ, ਤੇ ਜ਼ਿੰਦਗੀ ਵਿੱਚ ਇਹ ਕੋਸ਼ਿਸ਼ ਕਰੀਏ ਕਿ ਕਦੀ ਸਾਹਿਬ ਵਾਲਾ ਪਾਸਾ ਆਪਾਂ ਹਾਰ ਨਾ ਜਾਈਏ। ਇਹਦਾ ਮਤਲਬ ਕਿ ਸਾਹਿਬ ਵਾਲੇ ਪਾਸੇ ਆਪਾਂ ਟੁੱਟ ਨਾ ਜਾਈਏ, ਤੇ ਜੀਵਨ ਮਿਲਿਆ ਕੁਝ ਲਾਹਾਂ ਲੈ ਕੇ ਸੰਸਾਰ ਤੋਂ ਤੁਰੀਏ। ਪੌੜੀ ਫਿਰ ਉਹਨਾਂ ਪੜ ਦਿੱਤੀ ਕਿ ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ। ਇਹਦਾ ਮਤਲਬ ਸੀ ਰਜ਼ਾ ਵਿੱਚ ਚੱਲੀਏ, ਯਤਨ ਕਰੀਏ ਕਿ ਰੱਬ ਵਾਲਾ ਪਾਸਾ ਕਦੇ ਵੀ ਟੁੱਟੇ ਨਾ, ਤੇ ਜਿਵੇਂ ਰੱਖੇ ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲਈਏ, ਜਿਉਂ ਸਾਹਿਬ ਨਾਲ ਨਾ ਹਾਰੀਐ, ਤੇ ਵੇਖਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ। ਭਾਈ ਲਹਿਣਾ ਜੀ ਨੇ ਕੇਵਲ ਇੱਕ ਪੌੜੀ ਸੁਣੀ ਤੇ ਅੰਦਰ ਨੂੰ ਚਾਨਣ ਹੋਇਆ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਪਹੁੰਚੇ ਨੇ। ਭਾਈ ਲਹਿਣਾ ਸਾਹਿਬ ਜਦੋਂ ਪਹੁੰਚੇ, ਉਹ ਜੋ ਭਾਈ ਲਹਿਣਾ ਜੀ ਦੀ ਆਰਬਲਾ 28 ਸਾਲ ਦੀ ਹੋ ਚੁੱਕੀ ਸੀ, 1504 ਨੂੰ ਉਹਨਾਂ ਦਾ ਆਗਮਨ ਸੀ। 1528 ਦੇ ਕਰੀਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਣ ਲਈ ਉਤਾਵਲੇ ਹੋਏ। 1532 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਪਹੁੰਚੇ ਨੇ। ਗੁਰੂ ਕੇ ਸਿੱਖੋ, ਬਾਬਾ ਲਹਿਣਾ ਜੀ ਨੇ 7 ਸਾਲ ਦੇ ਕਰੀਬ 1532 ਤੋਂ ਲੈ ਕੇ 1539 ਤੱਕ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੇਵਾ ਕੀਤੀ ਤੇ ਪਹਿਲੀ ਸ਼ਤਾਬਦੀ ਸਾਨੂੰ ਇੱਕ ਉਪਦੇਸ਼ ਦੇ ਗਈ ਕਿ ਜਿਹਨੂੰ ਸਿਰ ਭੇਟ ਕਰ ਦਈਏ ਉਹਦੇ ਕੀਤੀ ਕੋਈ ਕਿਰਤ ਤੇ ਤਰਕ ਨਹੀਂ ਕਰੀਦਾ, ਜਿਵੇਂ ਸਾਹਿਬ ਰੱਖੇ ਆਪਣੀ ਜ਼ਿੰਦਗੀ ਉਸ ਤਰ੍ਹਾਂ ਟਾਲ ਲਈਦੀ। ਪਹਿਲੀ ਸ਼ਤਾਬਦੀ ਨੇ ਸਾਨੂੰ ਇਹ ਉਪਦੇਸ਼ ਦਿੱਤਾ। ਇਸ ਸਾਲ ਦੀ ਨੇ ਹਜ਼ੂਰ ਕਿਰਪਾਲੂ ਜੀ ਕਰਤਾਰਪੁਰ ਗਏ, ਹੁਕਮ ਨੂੰ ਸੱਤ ਕਰਕੇ ਮੰਨਿਆ। ਮੈਂ ਕੁਛ ਕੁ ਉਦਾਹਰਣਾਂ ਦੇਣੀਆਂ ਚਾਹੁੰਦਾ ਹਾਂ ਕਿ ਬੁੱਧੀ ਦੇ ਤਲ ਤੇ ਜੀਣ ਵਾਲੇ ਵੀ ਕਰਤਾਰਪੁਰ ਸਨ ਤੇ ਇੱਕ ਭਾਵਨਾ ਤੇ ਸ਼ਰਧਾ ਨਾਲ ਭਿੱਜਾ ਹੋਇਆ ਜਿਨ੍ਹੇ ਸਿਰ ਹੀ ਇੱਕ ਵਾਰੀ ਭੇਟ ਕਰ ਦਿੱਤਾ, ਉਹਨਾਂ ਨੇ ਪਰਤ ਕੇ ਤਰਕ ਨਾ ਕੀਤਾ, ਕੇਵਲ ਸੱਤ ਬਚਨ ਕਹਿਣ ਦੀ ਜਾ ਸਿੱਖ ਲਈ। ਤਰਕ ਵਾਲੇ ਕਹਿੰਦੇ ਸਨ, ਬਾਪੂ ਕਿ ਘਰ ਕੌਲਿਆਂ ਦੀ ਕਮੀ ਨਹੀਂ। ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਘਰ ਕੌਲਿਆਂ ਦੀ ਕਮੀ ਨਹੀਂ, ਕੀ ਲੋੜ ਹੈ ਚਿੱਕੜ ਵਿੱਚ ਵੜਨ ਦੀ। ਤੇ ਭਾਵਨਾ ਵਾਲੇ ਨੇ ਕੱਪੜੇ ਨਹੀਂ ਦੇਖੇ, ਛਾਲ ਮਾਰ ਕੇ ਕਟੋਰਾ ਕੌਲਾ ਬਾਹਰ ਕੱਢ ਲਿਆਂਦਾ। ਬੁੱਧੀ ਦੇ ਤਲ ਤੇ ਜੀਣ ਵਾਲਾ ਕਹਿੰਦਾ ਸੀ, ਕਦੀ ਕਿੱਕਰ ਨੂੰ ਵੀ ਮਠਿਆਈ ਲੱਗਦੀ ਏ। ਤੇ ਭਾਵਨਾ ਵਾਲਾ ਉੱਤੇ ਚੜ ਕੇ ਕਹਿੰਦਾ ਸੀ, ਜੋ ਕਹਿ ਰਿਹਾ ਇਹ ਵਿੱਖ ਤੋਂ ਵੀ ਅੰਮ੍ਰਿਤ ਬਣਾ ਸਕਦਾ, ਕੰਡੇ ਦੀ ਮਠਿਆਈ ਬਣਾਉਣੀ, ਕੰਡਿਆਂ ਦੀ ਮਠਿਆਈ ਬਣਾਉਣੀ ਤਾਂ ਕੋਈ ਔਖੀ ਗੱਲ ਨਹੀਂ। ਤਰਕ ਵਾਲਾ ਕਹਿ ਲਿਆ ਸੀ ਕਿ ਮਰੀ ਕੋਈ ਚੂਈ ਅਸੀਂ ਚੁੱਕੀਏ। ਤੇ ਭਾਵਨਾ ਵਾਲਾ ਸਤਿਗੁਰੂ ਦੇ ਇਸ਼ਾਰੇ ਨੂੰ ਸਮਝ ਕੇ ਬਾਹਰ ਪਿਆ ਸੜਦਾ ਸੀ। ਬੁੱਧੀ ਤੇ ਤਲ ਤੇ ਜੀਣ ਵਾਲੇ, ਰਾਤ ਹਨੇਰੀ, ਰਾਵੀ ਦਾ ਕੰਡਾ, ਉਧਰ ਪਹਿਲਾਂ ਠੰਡੀ ਹਵਾ ਚੱਲੀ, ਪਰਤ ਕੇ ਬਰਫ ਪਈ, ਗੜੇ ਪੈਣ ਲੱਗੇ, ਛੱਡ ਕੇ ਚਲੇ ਗਏ। ਤੇ ਸ਼ਰਧਾ ਵਾਲਾ ਕਹਿੰਦਾ, ਜਿਹਨੂੰ ਸਿਰ ਭੇਟ ਕਰ ਦਿੱਤਾ ਇਹੋ ਜਿਹਾ ਪਾਸਾ ਮੈਂ ਢਾਲਣਾ ਚਾਹੁੰਦਾ ਕਿ ਮੇਰੇ ਸਾਹਿਬ ਵਾਲਾ ਪਾਸਾ ਕਿਤੇ ਹਾਰ ਨਾ ਜਾਵਾਂ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਖਲੋ, ਗੜੇ ਤਨ ਤੇ ਜਰੇ, ਪਰ ਸਾਹਿਬ ਵਾਲਾ ਪਾਸਾ ਨਹੀਂ ਖਾ ਰਿਹਾ। ਜਦੋਂ ਅਸੀਂ ਦੇਖਦੇ ਹਾਂ ਕਿ ਉਹੀ ਭਾਵਨਾ ਵਾਲਾ ਗੁਰਮੁਖ ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਲੋਕ ਅਨੇਕਾਂ ਪਿੱਛੇ ਤੁਰੇ, ਭਾਵਨਾ ਵਾਲੇ ਭਾਈ ਲਹਿਣਾ ਜੀ ਵੀ ਤੁਰੇ, ਕੋਈ ਪੈਸੇ ਚੁੱਕ ਕੇ ਪਿਛਾ ਮੁੜਿਆ, ਕੋਈ ਸੋਨਾ ਚੁੱਕ ਕੇ ਪਿਛਾ ਮੁੜਿਆ, ਕੋਈ ਹੀਰੇ ਚੁੱਕ ਕੇ ਪਿਛਾ ਮੁੜਿਆ, ਪਰ ਇੱਕ ਭਾਈ ਲਹਿਣਾ ਜੀ ਸਨ ਜਿਹੜੇ ਪਿੱਛੇ ਤੁਰੇ ਜਾਂਦੇ ਨੇ। ਉੱਥੇ ਸਾਹਿਬ ਕਹਿ ਰਹੇ ਸਨ, ਭੀੜਾਂ ਗੁਰੂ ਪਿੱਛੇ ਬੇਅੰਤ ਤੁਰਦੀਆਂ ਨੇ, ਪਰ ਹਰ ਭੀੜ ਵਿੱਚ ਚੱਲਣ ਵਾਲੇ ਦਾ ਅੰਦਰ ਇੱਕੋ ਜਿਹਾ ਨਹੀਂ। ਕੋਈ ਆਉਂਦਾ ਕੇਵਲ ਧਨ ਲੈ ਕੇ ਚਲਾ ਗਿਆ, ਕੋਈ ਆਇਆ ਹੀਰੇ ਮੋਤੀ ਲੈ ਕੇ ਚਲਾ ਗਿਆ, ਕੋਈ ਆਇਆ ਸੋਨਾ ਲੈ ਕੇ ਚਲਾ ਗਿਆ, ਕੇਵਲ ਇੱਕ ਭਾਈ ਲਹਿਣਾ ਜੀ ਲੈ ਗਏ। ਤੇ ਸੋਟਾ ਮਾਰ ਕੇ ਕਿਹਾ, ਲਹਿਣਿਆ ਤੂੰ ਕਿਉਂ ਨਹੀਂ ਕੁਝ ਚੁੱਕਦਾ, ਜੋ ਕੁਝ ਚਾਹੀਦਾ ਚੁੱਕ ਕੇ ਆਪਣੇ ਘਰ ਨੂੰ ਚਲਾ ਜਾ। ਤੇ ਹੱਥ ਜੋੜ ਕੇ ਕਿਹਾ, ਦਾਤਾ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਸੱਚ ਜਾਣੀ ਮੈਂ ਤੈਨੂੰ ਆਪਣਾ ਘਰ ਬਣਾਇਆ, ਮੈਂ ਹਿਰਦੇ ਦੇ ਘਰ ਵਿੱਚ ਹੋਰ ਕਿਸੇ ਚੀਜ਼ ਨੂੰ ਥਾਂ ਹੀ ਨਹੀਂ ਦਿੱਤੀ, ਮੇਰਾ ਤੇਰੇ ਤੋਂ ਬਿਨਾਂ ਟਿਕਾਣਾ ਹੀ ਕੋਈ। ਹੁਕਮ ਮੰਨਣ ਦੀ ਜਾਂਚ ਗੁਰੂ ਅੰਗਦ ਸਾਹਿਬ ਨੇ ਦੱਸੀ। ਤੇ ਸਤਿਗੁਰੂ ਕੇ ਪਿਆਰਿਓ, ਮੈਂ ਬਾਣੀ ਵਿੱਚੋਂ ਉਹਨਾਂ ਦੀ ਵਿੱਚੋਂ ਅਰਜ਼ ਕਰਨੀ, ਅਸੀਂ ਭਾਵਨਾ ਨਾਲ ਇਹ ਪੁਰਬ ਮਨਾਇਆ, ਪਰ ਆਪਾਂ ਕੀ ਉਹਨੂੰ ਕਮਾਣ ਵਾਲੇ ਪਾਸੇ ਤੁਰੇ ਆ। ਲੰਗਰ ਬੜੇ ਲੱਗੇ ਨੇ, ਮਾਰਚ ਬੜੇ ਆਏ ਨੇ, ਕੀਰਤਨ ਦਰਬਾਰ ਬੜੇ ਹੋਏ ਨੇ, ਇੱਕ ਦੂਜੇ ਦੀਆਂ ਖੁਸ਼ਾਮਦਾਂ ਦੇ ਸ਼ਬਦ ਵੀ ਤੋਲ ਤੋਲ ਕੇ ਕਹੇ, ਪਰ ਕਿਤੇ ਭੁੱਲਾਂ ਭਲਾ ਤੇ ਭੈ ਵਾਲੀ ਭਾਵਨਾ ਕੇਵਲ ਭਾਈ ਲਹਿਣੇ ਵਿੱਚ ਏ। ਜੇ ਵਾਕਈ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਜੀਣੀ ਏ ਤੇ ਗੁਰੂ ਕੇ ਸਿੱਖੋ, ਗੁਰੂ ਤੇ ਤਰਕ ਨਾ ਕਰੀਏ, ਜੋ ਸਤਿਗੁਰੂ ਕਹਿੰਦਾ ਉਹਨੂੰ ਸੱਤ ਬਚਨ ਕਰਕੇ ਮੰਨ ਲਈਏ। ਭਾਈ ਲਹਿਣਾ ਜੀ ਨੇ ਇੱਕੋ ਗੱਲ ਕਹੀ ਕਿ ਦਾਤਾ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਮੇਰਾ ਘਰ, ਮੇਰਾ ਟਿਕਾਣਾ, ਮੇਰੀ ਕੇਵਲ ਥਾਂ ਤੁਸੀਂ ਹੋ। ਉਸ ਦਿਨ ਭਾਈ ਲਹਿਣਾ ਜੀ ਨੂੰ ਗਲੇ ਨਾਲ ਲਾਇਆ ਤੇ ਇਸ ਹਿੰਦੁਸਤਾਨ ਦੀ ਧਰਤੀ ਤੇ ਇੱਕ ਨਵਾਂ ਇਨਕਲਾਬ ਆਇਆ। ਆਪ ਜੀ ਪੁੱਛੋਗੇ ਵੀ ਸੋਚੋਗੇ ਉਹ ਕਿਵੇਂ, ਅੱਜ ਤੀਕਰਾਂ ਇਸ ਧਰਤੀ ਤੇ ਚੇਲਾ ਸਾਰੀ ਜ਼ਿੰਦਗੀ ਹੀ ਚੇਲਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਉਲਟੀ ਗੰਗ ਵਹਾਇਓਨ, ਉਲਟੀ ਗੰਗਾ ਇੱਕ ਵਹਾ ਦਿੱਤੀ ਕਿ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਿਹਾ, ਤੂੰ ਲੈਣਾ ਸੀ ਮੈਂ ਤੇਰਾ ਦੇਣਾ ਸੀ, ਅੱਜ ਲੈਣਾ ਨਹੀਂ ਮੈਂ ਦੇ ਦਿੱਤਾ ਆਪਾਂ, ਅੱਜ ਤੋਂ ਬਾਅਦ ਤੂੰ ਅੰਗਦ ਬਣ ਗਏ। ਭਾਵੇਂ ਉਮਰ ਕਰਕੇ 35 ਸਾਲ ਬਾਬਾ ਜੀ ਤੋਂ ਛੋਟੇ ਨੇ, ਮੱਥਾ ਟੇਕ ਕੇ ਕਿਹਾ ਮੈਂ ਅੱਜ ਤੋਂ ਬਾਅਦ ਤੈਨੂੰ ਆਪਣੇ ਬਰਾਬਰ ਹੀ ਕਰ ਲਿਆ। ਸਤਿਗੁਰੂ ਦਾ ਅਸੀਂ ਅੰਮ੍ਰਿਤ ਬਚਨ ਨੂੰ ਪੜ੍ਹਦੇ ਹਾਂ ਕਿ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮੈਂ ਕਿਉਂ ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲਹਿਣਾ ਟਿਕਿਉਣ। ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਅੱਜ ਗੁਰੂ ਅੰਗਦ ਸਾਹਿਬ ਕਰਤਾਰਪੁਰ ਤੋਂ ਖਡੂਰ ਸਾਹਿਬ ਦੀ ਧਰਤੀ ਤੇ ਆਏ। ਜਿਸ ਦਿਨ ਗਏ ਸਨ ਉਸ ਦਿਨ ਦਾ ਅੰਦਰ ਵੀ ਤੱਕੋ ਤੇ ਅੱਜ ਜਦੋਂ ਕਰਤਾਰਪੁਰ ਤੋਂ ਮੁੜੇ ਨੇ ਤੇ ਅੱਜ ਦੇ ਅੰਦਰ ਵੱਲ ਵੀ ਝਾਤੀ ਮਾਰੋ। ਮੈਂ ਸਿਰਫ ਇੱਕ ਦੋ ਪ੍ਰਮਾਣ ਦੇ ਕੇ, ਜਿੱਦਣ ਗਏ ਸਨ ਉਦਣ ਕੇਵਲ ਇੱਕ ਭਾਵਨਾ ਸੀ ਕਿ ਬਾਬਾ ਤੇਰੀ ਬਾਣੀ ਸੁਣੀਏ, ਕਿਰਪਾ ਕਰੀ ਮੈਨੂੰ ਤੇਰੇ ਦੀਦਾਰ ਹੋ ਜਾਣ। ਉਦਣ ਘੋੜੇ ਦੀਆਂ ਲਗਾਮਾਂ ਪਕੜ ਕੇ ਭਾਈ ਲੈਣਾ ਦੇ ਅੱਗੇ ਗੁਰੂ ਨਾਨਕ ਸਾਹਿਬ ਚੱਲੇ ਤੇ ਅੱਜ ਉਸੇ ਸਿੱਖ ਦੇ ਸਾਹਮਣੇ ਨਮਸਕਾਰ ਕਰ ਦਿੱਤੀ ਤੇ ਬਾਬਾ ਸੱਤਾ ਬਲਵੰਡ ਜੀ ਨੇ ਕਿਹਾ ਕਿ ਗੁਰ ਚੇਲੇ ਰਹਿ ਰਾਸ ਕੀ। ਗੁਰੂ ਨੇ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਕਹਿਣ ਲੱਗੇ ਨਾਨਕ ਸਲਾਮਤ ਥੀਮ ਦੇ ਸਹਿ ਟਿੱਕਾ ਦਿਤੋਸ਼ ਜੀਵ ਦੇ। ਜਿਉਂਦੇ ਜੀ ਆਪਣੇ ਵੱਲੋਂ ਗੁਰਤਾ ਗੱਦੀ ਦਾ ਤਿਲਕ ਟਿੱਕਾ ਦੇ ਦਿੱਤਾ, ਸ਼ਬਦ ਦਾ ਟਿੱਕਾ ਦੇ ਦਿੱਤਾ। ਅੱਜ ਹਜ਼ੂਰ ਕਰਤਾਰਪੁਰ ਤੋਂ ਚੱਲੇ, ਕੀ ਲੈ ਕੇ ਆਏ? ਤੇ ਮੈਂ ਕਹਿੰਦਾ ਮਣਾ ਦੇਖ, ਗੁਰੂ ਨਾਨਕ ਸਾਹਿਬ ਦੇ ਦਰ ਤੇ ਤੂੰ ਰੋ ਜਾਣੇ। ਘਰੋਂ ਤੁਰਨਾ ਕਲੇਸ਼ ਦੀਆਂ ਪੰਡਾਂ ਬੰਨ ਕੇ, ਘਰੋਂ ਤੁਰਨਾ ਕੇਵਲ ਦਵੈਸ਼ ਨੂੰ ਬੰਨ ਕੇ। ਭਾਈ ਲਹਿਣਾ ਜੀ ਗਏ ਪਰ ਜਿੱਦਣੋਂ ਕਰਤਾਰਪੁਰੋਂ ਵਾਪਸ ਆਏ ਤੇ ਪਤਾ ਕੀ ਲੈ ਕੇ ਆਏ? ਫੇਰ ਵਸਾਇਆ ਫੇਰੂ ਆਣ ਸਤਿਗੁਰੂ ਖਾਡੂਰ, ਜਪ ਤਪ ਸੰਯਮ ਨਾਲ ਤੁਧ ਖੋਰ ਮੁੱਚ ਗਰੂਰ, ਲੱਭ ਬਣਾਹੇ ਮਾਨਸਾ ਜਿਉ ਪਾਣੀ ਬੂਰ, ਵਰਿਆਂ ਦਰਗਹਿ ਗੁਰੂ ਕੀ ਕੁਦਰਤੀ ਨੂਰ। ਲੈ ਕੇ ਆਏ ਜਪ, ਲੈ ਕੇ ਆਏ ਤਪ, ਲੈ ਕੇ ਆਏ ਸੰਯਮ, ਲੈ ਕੇ ਆਏ ਨਿਮਰਤਾ। ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਬੈਠੇ ਤੇ ਗੁਰੂ ਅੰਗਦ ਸਾਹਿਬ ਦੇ ਸੀਸ ਤੇ ਕੁਦਰਤੀ ਨੂਰ ਝੱਕਣ ਲੱਗਾ ਤੇ ਬਾਬੇ ਸੱਤੇ ਬਲਵੰਡ ਨੇ ਦੇਖ ਕੇ ਕਹਿ ਦਿੱਤਾ, ਦੁਨੀਆਂ ਦੇ ਲੋਗੋ ਜੇ ਅੰਦਰ ਦੀ ਤੜਫ ਨਹੀਂ ਮਿਟਦੀ ਤੇ ਖਡੂਰ ਆਓ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤਿਆਂ ਹੀ ਜਨਮ ਮਰਨ ਕੱਟਿਆ ਜਾਂਦਾ ਹੈ। ਉੱਥੇ ਅਸੀਂ ਉਹ ਬਚਨ ਪੜ੍ਹਦੇ ਸਾਂ, ਅੱਜ ਵੀ ਪੜ੍ਹੇ ਜਾਂਦੇ ਨੇ ਕਿ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਸੀਂ ਜਨਮਾਂ ਜਨਮਾਂ ਦੀ ਮਲ ਕੱਟ ਦਿੱਤੀ। ਧੰਨ ਗੁਰੂ ਅੰਗਦ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਉਹਨਾਂ ਨੇ ਜਿਹੜੇ ਸਿੱਖ ਪਹਿਲਾਂ ਮੱਥਾ ਟੇਕਣ ਗਏ, ਦੋ ਸ਼ਲੋਕ ਉਹਨਾਂ ਨੂੰ ਕਹਿ ਤੇ ਦੋਨੋਂ ਸ਼ਲੋਕ ਸਮਰਪਿਤ ਹੋਣ ਲਈ। ਪਹਿਲਾ ਸ਼ਲੋਕ ਕਿਹਾ ਜਦੋਂ ਬਾਹਰ ਆਏ ਕਿ ਜਿਸ ਪਿਆਰੇ ਸੋਨਿਓ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛਾ ਜੀਵਣਾ। ਦੂਜਾ ਸ਼ਲੋਕ ਕਹਿ ਦਿੱਤਾ, ਕਹਿਣ ਲੱਗੇ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਹੜਾ ਸਿਰ ਗੁਰੂ ਦੇ ਸਾਹਮਣੇ ਝੁਕਿਆ ਨਹੀਂ, ਆਕੜ ਕੇ ਤੁਰਿਆ ਫਿਰਦਾ, ਕਹਿਣ ਲੱਗੇ ਇਸ ਸਿਰ ਨੂੰ ਵੱਢ ਦੇ ਤੇ ਜਿਸ ਸਿਰ ਵਿੱਚ ਗੁਰੂ ਦੇ ਲਈ ਅੰਦਰ ਬਿਰਹਾ ਨਹੀਂ, ਕਹਿੰਦੇ ਨੇ ਉਸ ਪਿੰਜਰ ਨੂੰ ਫੂਕ ਦੇ, ਖੱਡੀਆਂ ਦਾ ਭਾਰ ਚੁੱਕ ਕੇ ਤੁਰਿਆ ਕਿਉਂ ਫਿਰਨਾ? ਪਹਿਲੀ ਗੱਲ ਤੂੰ ਮੱਥਾ ਟੇਕ, ਤੈਨੂੰ ਝੁਕਣ ਦੀ ਜਾਂਚ ਆ ਜਾਏ। ਅੱਜ ਹਜ਼ੂਰ ਤਖ਼ਤ ਤੇ ਬੈਠੇ ਨੇ, ਮੈਂ ਇੱਕ ਬੇਨਤੀ ਕਰਾਂ, ਦਾਤ ਮਿਲੀ ਖੈ ਪਰ ਉਹਨਾਂ ਦਾਵਾ ਨਹੀਂ ਕੀਤਾ ਮੈਂ ਗੱਦੀ ਦਾ ਮਾਲਕ ਹਾਂ। ਹੈਰਾਨਗੀ ਦੀ ਗੱਲ, ਦਾਵਾ ਕਰਨ ਵਾਲੇ ਅੰਦਰੋਂ ਸੜਦੇ ਰਹਿੰਦੇ ਨੇ, ਨਿਰਦਾਵੇ ਕਰਨ ਵਾਲੇ ਜਿਹੜੇ ਕਦੀ ਵੀ ਦਾਵਾ ਨਹੀਂ ਕਰਦੇ ਉਹ ਰੱਬ ਦੇ ਘਰ ਵੀ ਸਤਿਕਾਰੇ ਜਾਂਦੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੇ ਬੈਠੇ। ਅੱਜ ਇਹ ਪੁੱਛਿਆ ਗਿਆ ਕਿ ਗੁਰੂ ਨਾਨਕ ਸਾਹਿਬ ਅਝੁੱਕ ਸਨ, ਜਿਹੜੇ ਕਿਸੇ ਅੱਗੇ ਝੁਕੇ ਨਹੀਂ। ਗੁਰੂ ਨਾਨਕ ਸਾਹਿਬ ਅਡੋਲ ਸਨ, ਜਿਹੜੇ ਮਾਇਆ ਦੇ ਛਲਾਵੇ ਤੇ ਰੂਪ ਦੀ ਚਮਕ ਨੂੰ ਦੇਖ ਕੇ ਡੋਲੇ ਨਹੀਂ। ਗੁਰੂ ਨਾਨਕ ਸਾਹਿਬ ਅਡਿੱਗ ਸਨ ਕਿ ਜਿਹੜੇ ਬਾਦਸ਼ਾਹਾਂ ਦੇ ਸ਼ਬਦ ਸੁਣ ਕੇ ਵੀ ਆਪਣੇ ਅੰਦਰ ਨੂੰ ਡਿੱਗਣ ਨਾ ਦਿੱਤਾ। ਉਸ ਅਡੋਲ, ਉਸ ਅਡਿੱਗ, ਉਸ ਅਜਿੱਤ ਤੇ ਉਹ ਗੁਰੂ ਜਿਹਨੂੰ ਬਾਅਦ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੈ ਜਵਾਬਾਂ, ਜਿਹਨੂੰ ਬਾਅਦ ਵਿੱਚ ਕਿਹਾ ਕਿ ਅਗੰਮ ਅਗੋਚਰ ਸਤਿਗੁਰੂ ਕਿਹੜਾ ਝੱਲੇ ਗੁਰੂ ਦੀ ਝਾਲਾ, ਜਿਹਨੂੰ ਬਾਅਦ ਵਿੱਚ ਕਹਿ ਦਿੱਤਾ ਕਿ ਕਲਯੁਗ ਬਾਬੇ ਤਾਰਿਆਂ ਸਤ ਨਾਮ ਪੜ ਮੰਤਰ ਸੁਣਾਇਆ ਗੁਰੂ ਅੰਗਦ ਸਾਹਿਬ ਜੀ ਕਿਹੜੀ ਘਾਲ ਤੁਸੀਂ ਘਾਲੀ, ਕਿਹੜੀ ਕਮਾਈ ਤੁਸੀਂ ਕੀਤੀ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਤੇ ਤਰੁੱਟ ਪਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਉਦਨ ਸਿਖਾਇਆ ਸਿੱਖਾਂ ਜਿੱਦਣ ਕੋਈ ਵੀ ਚੀਜ਼ ਮਿਲੇ ਇਹ ਨਾ ਕਹੀ ਮੇਰੀ ਕਮਾਈ ਕਰਕੇ ਮਿਲੀ। ਕਹਿਣ ਲੱਗੇ ਜੇ ਕਮਾਈ ਕਰਕੇ ਮਿਲੀ ਤੇ ਉਹਨੂੰ ਦਾਤ ਨਾ ਕਹੀ, ਕਿਉਂਕਿ ਦਾਤ ਕਮਾਈਆਂ ਨਾਲ ਨਹੀਂ, ਦਾਤ ਤਾਂ ਕੇਵਲ ਬਖਸ਼ਿਸ਼ ਨਾਲ ਮਿਲਦੀ ਹੈ। ਸਤਿਗੁਰੂ ਨੇ ਉੱਥੇ ਬਚਨ ਕਿਹਾ ਇਹ ਕਨੇਹੀ ਦਾਤ, ਉਹਨੂੰ ਦਾਤ ਫਿਰ ਕਿਉਂ ਕਹਿੰਦੇ? ਆਪਸ ਤੇ ਜੋ ਪਾਈਏ, ਜਿਹੜੀ ਆਪਣੀ ਕਮਾਈ ਕਰਕੇ ਮਿਲੇ ਉਹ ਦਾਤ ਨਹੀਂ, ਦਾਤ ਹੋਵੇ ਜਿਹੜੀ ਉਹਦੀ ਬਖਸ਼ਿਸ਼ ਮਿਲੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ, ਜੋ ਸਾਹਿਬ ਨੇ ਤਰੁੱਟ ਕੇ ਦੇ ਦਿੱਤੀ। ਕਹਿਣ ਲੱਗੇ ਕਮਾਈ ਨਹੀਂ ਕੇਵਲ ਦਾਤ ਹੈ। ਗੁਰੂ ਕੇ ਸਿੱਖੋ, ਅੱਜ ਹਜ਼ੂਰ ਨੇ ਸਾਨੂੰ ਬਾਣੀ ਵਿੱਚ ਪ੍ਰੇਰਨਾ ਦਿੱਤੀ ਹੈ, ਮੈਂ ਉਸ ਪ੍ਰਮਾਣ ਆਪ ਨੂੰ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਇੱਕਵੀਂ ਪੌੜੀ ਆਸਾ ਕੀ ਵਾਰ ਦੀ ਸੁਣੀ ਤੇ ਅੰਦਰ ਨੂੰ ਗਿਆਨ ਹੋਇਆ, ਤੇ ਇੱਕਵੀਂ ਪੌੜੀ ਨਾਲ ਲੱਗੇ ਹੋਏ ਦੋ ਸ਼ਲੋਕ ਅਸੀਂ ਕਮਾ ਲਈਏ ਤੇ ਮੈਂ ਸੋਚਾਂਗਾ ਗੁਰੂ ਅੰਗਦ ਸਾਹਿਬ ਦਾ ਮਨਾਇਆ ਪੁਰਬ ਸਫਲ ਹੋ ਜਾਏਗਾ। ਉਹ ਪਹਿਲਾ ਸ਼ਲੋਕ ਹੈ ਕਿ ਇਹ ਕਨੇਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀਐ ਸਦੀ ਰਹੇ ਸਮਾਏ। ਚੰਗਾ ਚੰਗਾ ਕਰ ਮੰਨੈ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਇਹ ਪਹਿਲਾ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਦਾ। ਇਹਦੇ ਸੰਖੇਪ ਜੈ ਅਰਥ ਜ਼ਰੂਰੀ ਨੇ। ਕਹਿੰਦੇ ਨੇ ਇੱਕ ਪਾਸੇ ਕਈ ਜਣਾ ਕਿ ਸਤਿਗੁਰੂ ਮੈਂ ਤੈਨੂੰ ਪਿਆਰ ਕਰਨਾ ਵਾਂ, ਮੈਂ ਕੇਵਲ ਤੇਰਾ ਵਾਂ। ਕਹਿੰਦੇ ਨੇ ਉਹਨੂੰ ਕਦੀ ਵੀ ਆਸ਼ਕ ਪ੍ਰੇਮੀ ਨਹੀਂ ਕਿਹਾ ਜਾਂਦਾ ਜਿਹੜਾ ਦੂਸਰੇ ਵਾਲੇ ਪਾਸੇ ਧਿਆਨ ਕਰਕੇ ਤੁਰੇ। ਆਸ਼ਕ ਕੇਵਲ ਹੋਵੇ ਜਿਹੜਾ ਹਮੇਸ਼ਾ ਆਪਣੇ ਜਿਹਨੂੰ ਪ੍ਰੇਮ ਕਰਦਾ ਆਪਣੇ ਸਾਈਂ ਦੇ ਚਰਨਾਂ ਵਿੱਚ ਜੁੜਿਆ ਰਹੇ। ਅਗਲਾ ਬਚਨ ਕੀਤਾ ਪਹਿਲਾਂ ਇਹ ਸ਼ਲੋਕ ਸੀ ਕਿ ਇਹ ਕਨੇਹੀ ਆਸ਼ਕੀ ਆਪਸ ਤੇ ਜੋ ਪਾਈਐ, ਬਚਨ ਸੀ ਇਹ ਕਨੇਹੀ ਆਸ਼ਕੀ ਦੂਜਾ ਲੱਗੇ ਜਾਏ, ਨਾਨਕ ਆਸ਼ਕ ਕਾਢੀਐ ਸਾਦੀ ਰਹੇ ਸਮਾਏ। ਅਗਲਾ ਬਚਨ ਚੰਗਾ ਚੰਗਾ ਕਰ ਮੰਨੈ, ਆਸ਼ਕ ਹੋਵੇ ਕਹਿ ਮੈਂ ਗੁਰੂ ਨੂੰ ਪਿਆਰ ਕਰਨਾ। ਜਿੱਦਣ ਤਾਂ ਕੋਈ ਕੰਮ ਚੰਗਾ ਹੋ ਜਾਏ ਉਦਨ ਕਹਿ ਜੀ ਮੇਰੇ ਗੁਰੂ ਵਰਗਾ ਕੋਈ ਨਹੀਂ, ਮੇਰਾ ਗੁਰੂ ਸਭ ਤੋਂ ਚੰਗਾ ਹੈ। ਮੰਦਾ ਮੰਦਾ ਹੋਏ ਤੇ ਜਿੱਦਣ ਕੋਈ ਭਾਣਾ ਵਾਪਰ ਜਾਏ ਉਦਨ ਕਹਿਣ ਲੱਗ ਪਏ ਵੀ ਗੁਰੂ ਤਾਂ ਸਾਡੇ ਨਾਲ ਵੈਰ ਹੀ ਕਮਾਉਣ ਲੱਗ ਪਏ। ਕਹਿਣ ਲੱਗੇ ਕੁਝ ਮਿਲੇ ਤੇ ਚੰਗਾ ਕਹੀ ਜਾਣਾ, ਵਿਗੜ ਜਾਏ ਤੇ ਮੰਦਾ ਕਹੀ ਜਾਣਾ, ਉਹਨੂੰ ਆਸ਼ਕ ਨਹੀਂ ਕਹਿੰਦੇ। ਆਸ਼ਕ ਦਰਅਸਲ ਉਹ ਹੈ ਜਿਹੜਾ ਚੰਗੇ ਤੇ ਮੰਦੇ ਨੂੰ ਸਹਿ ਕੇ ਵੀ ਕਹੇ ਮੇਰੇ ਦਾਤਾ ਮੈਨੂੰ ਰਜ਼ਾ ਵਿੱਚ ਚੱਲਣ ਦੀ ਦਾਤ ਬਖਸ਼। ਚੰਗਾ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਆਂ ਜੇ ਲੇਖੈ ਵਰਤੈ ਸੋਏ। ਹੁਣ ਅਗਲਾ ਸ਼ਲੋਕ ਉਸ ਤੋਂ ਪੜੋ। ਕਹਿੰਦੇ ਨੇ ਮਹੱਲਾ ਦੂਜਾ, ਮਹਾਰਾਜ ਜਿਹੜੇ ਇੰਨੇ ਮੱਥਾ ਟੇਕਨੇ ਆ, ਨਮਸਕਾਰਾਂ ਕਰਨੇ ਆ, ਤੇਰੇ ਦਰ ਤੇ ਪਰਕਰਮਾ ਕਰਨੇ ਆ, ਕੀ ਇਹ ਭਾਵਨਾ ਵਾਲੇ ਨਹੀਂ? ਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਇਸ ਤੋਂ ਅੱਗੇ ਫਿਰ ਪੌੜੀ ਆਉਂਦੀ ਹੈ, ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਬੰਦੇ ਨੂੰ ਇੱਕ ਰੋਗ ਲੱਗਾ ਹੈ, ਚਾਰ ਬਿਮਾਰੀਆਂ ਨੇ। ਅਸੀਂ ਕੱਲੀ ਆ ਸਰੀਰ ਦੀ ਰੋਗ ਦੀ ਗੱਲ ਕਰਨੇ ਆ। ਕਹਿਣ ਲੱਗੇ ਇਹਨੂੰ ਰੱਬ ਦੇ ਵਿਛੋੜੇ ਦੀ ਬਿਮਾਰੀ ਏ, ਇਹਨੂੰ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਦੀ ਬਿਮਾਰੀ ਹੈ, ਇਹਦੇ ਤਨ ਨੂੰ ਲੱਗੇ ਹੋਏ ਨੇ ਰੋਗ, ਇੱਕ ਉਹ ਬਿਮਾਰੀ ਹੈ। ਉੱਥੇ ਸਾਹਿਬ ਨੇ ਚਾਰ ਦੁੱਖ ਦੱਸੇ ਸਨ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਇਹਨੂੰ ਮੌਤ ਦਾ ਦੁੱਖ ਏ। ਤੇ ਜਿੱਦਣ ਗੁਰੂ ਅੰਗਦ ਸਾਹਿਬ ਤਖ਼ਤ ਤੇ ਬੈਠੇ ਕਹਿਣ ਲੱਗੇ ਇਹਦਾ ਇਲਾਜ ਹੈ ਗੱਲਾਂ ਨਾਲ ਨਹੀਂ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਣ ਗਾਹਕ ਇੱਕ ਵਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਜਿਗਿਆਸੂ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਹੋ ਚਿੰਤਾ ਦਾ ਦੁੱਖ ਰੋਗ ਜਿਹੜਾ ਇਹ ਬੰਦੇ ਦੇ ਅੰਦਰ ਨੂੰ ਗਾਲਦਾ, ਪਰ ਸਾਨੂੰ ਤਾਂ ਕੇਵਲ ਚਿੰਤਾ ਆਪਣੇ ਪੇਟ ਦੀ ਲੱਗੀ। ਗੁਰੂ ਅੰਗਦ ਸਾਹਿਬ ਨੇ ਨਾਲ ਹੀ ਕਹਿ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੇ ਜਲ ਮੈਂ ਜੰਤ ਉਪਾਇਨ, ਤਿਨਾ ਪੀ ਰੋਜੀ ਦੇ, ਉਹ ਤੈ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ, ਜੀਆ ਕਾ ਆਹਾਰ ਜੀਓ, ਖਾਣਾ ਇਹੋ ਕਰੇ, ਵਿੱਚ ਉਹ ਪਾਏ ਸਾਇਰਾ, ਤਿਨਾ ਪੇਸ਼ਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ। ਜੇ ਕਿਤੇ ਕੋਈ ਜਗਿਆਸੂ ਗੁਰੂ ਜੀ ਦੇ ਨੇੜੇ ਆਇਆ ਕਿ ਮੈਂ ਚਾਕਰ ਬੰਨਣਾ ਚਾਹੁੰਦਾ, ਕਹਿਣ ਲੱਗੇ ਜੇ ਚਾਕਰ ਬੰਨਣਾ ਤੇ ਗੱਲਾਂ ਨਾ ਜ਼ਿਆਦਾ ਕਰੀ। ਮਹਾਰਾਜ ਕਿਉਂ? ਕਹਿਣ ਲੱਗੇ ਗੱਲਾਂ ਕਰਨ ਵਾਲਾ ਥੋੜੀ ਮਤ ਵਾਲਾ ਹੋ ਜਾਂਦਾ, ਥੋੜੀ ਮਤ ਵਾਲੇ ਕੀਤੀ ਸੇਵਾ ਵੀ ਗਵਾ ਜਾਂਦੇ। ਸਾਹਿਬ ਨੇ ਉੱਥੇ ਬਚਨ ਕਿਹਾ, ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਅਖੀਰਲਾ ਸਾਨੂੰ ਸ਼ਲੋਕ ਆ, ਜਿਨ੍ਹਾਂ ਅਸੀਂ 500 ਸਾਲਾਂ ਪੁਰ ਮਨਾਇਆ, ਉਹ ਅਖੀਰਲਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਛੇਤੀ ਜਾਣ। ਪਹਿਲਾ ਬਚਨ ਸੀ ਤੈਨੂੰ ਝੁਕਣ ਦੀ ਜਾਂਚ ਆ ਜਾਏ, ਅਖੀਰਲਾ ਬਚਨ ਸੀ ਆ ਚਾਰ ਦਿਨ ਦੀ ਵਡਿਆਈ ਪਿੱਛੇ ਗੁਰੂ ਨੂੰ ਭੁੱਲ ਨਾ ਜਾਈ, ਫੂਕ ਦੇ ਇਸ ਵਡਿਆਈ ਨੂੰ ਦੁਨੀਆਂ ਦੇ ਸਾਹਮਣੇ। ਕਿਉਂ? ਕਹਿਣ ਲੱਗੇ ਇਸ ਫੋਕੀ ਵਡਿਆਈ ਨੇ ਲੋਕਾਂ ਦੇ ਅੰਦਰ ਸਾੜ ਦਿੱਤੇ, ਵਾਹ ਵਾਹ ਕਦੀ ਕਿਸੇ ਦੇ ਨਾਲ ਨਹੀਂ ਗਈ, ਵਾਹਿਗੁਰੂ ਹੀ ਨਾਲ ਜਾਂਦਾ ਹੈ। ਉੱਥੇ ਸਾਹਿਬ ਨੇ ਬਚਨ ਕਿਹਾ, ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆ, ਨਾ ਇੱਕ ਵੀ ਤੇਰੇ ਨਾਲ ਨਹੀਂ ਚੱਲਣੀ। ਸ਼ਬਦ ਦੇ ਪ੍ਰਕਾਸ਼ ਨੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਂਦਾ। ਅੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੀ ਗੱਲ ਕਰਨੀ ਹੈ। ਮੈਂ ਚਾਹੁੰਦਾ ਇੱਕ ਲੜੀ ਵਿੱਚ ਪਰੋਤਾ ਜਾਏ, ਇੱਕ ਪੌੜੀ ਦੇ ਬਚਨ ਨੇ, ਇੱਕ ਪੌੜੀ ਦੇ ਗਿਆਨ ਨੇ, ਇੱਕ ਪੌੜੀ ਦੇ ਪ੍ਰਕਾਸ਼ ਨੇ ਜਗਰਾਤਾਂ ਕੱਟਣ ਵਾਲੇ ਨੂੰ ਸ਼ਬਦ ਦੇ ਨਾਲ ਜੋੜ ਦਿੱਤਾ। ਧੰਨ ਗੁਰੂ ਅਰਜੁਨ ਸਾਹਿਬ ਜੀ ਦੇਖਦੇ ਨੇ ਕਿ ਇੱਕ ਇੱਕ ਸ਼ਬਦ ਲੋਕਾਂ ਦੇ ਅੰਦਰ ਪ੍ਰਕਾਸ਼ ਕਰ ਗਿਆ। ਸੱਜਣ ਨੇ ਇੱਕ ਸ਼ਬਦ ਸੁਣਿਆ, ਅੰਦਰ ਨੂੰ ਪ੍ਰਕਾਸ਼ ਹੋਇਆ। ਭੂਮੀਏ ਨੇ ਤਿੰਨ ਬਚਨ ਸੁਣੇ, ਅੰਦਰ ਨੂੰ ਪ੍ਰਕਾਸ਼ ਹੋਇਆ। ਸਿੱਧਾਂ ਨੇ ਗੋਸ਼ਟ ਸੁਣੀ ਤੇ ਕਹਿ ਦਿੱਤਾ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਸ ਇੱਕ ਸ਼ਬਦ ਨੇ ਬਾਬੇ ਅਮਰਦਾਸ ਦੇ ਅੰਦਰ ਨੂੰ ਪ੍ਰਕਾਸ਼ ਦੇ ਦਿੱਤਾ। ਇਸ ਇੱਕ ਸ਼ਬਦ ਨੇ ਅੱਲਾ ਯਾਰ ਜਿਹਨੂੰ ਸਤਿਗੁਰੂ ਨੇ 22 ਮੰਜੀਆਂ ਵਿੱਚੋਂ ਇੱਕ ਮੰਜੀ ਦਿੱਤੀ, ਇੱਕ ਸ਼ਬਦ ਸੁਣਿਆ ਭਾਈ ਸਾਹਿਬ ਭਾਈ ਪਾਰੋ ਪਰਮਹੰਸ ਤੋਂ ਅੰਦਰ ਨੂੰ ਪ੍ਰਕਾਸ਼ ਮਿਲ ਗਿਆ। ਬਾਬੇ ਅਦਲੀ ਵਰਗੇ ਗੁਰੂ ਰਾਮਦਾਸ ਦੇ ਸਿੱਖ ਇੱਕ ਇੱਕ ਸ਼ਬਦ ਸੁਣਾ ਕੇ ਲੋਕਾਂ ਦੇ ਅੰਦਰ ਨੂੰ ਚਾਨਣ ਕਰ ਗਏ। ਜਿਹੜੇ ਇੱਕ ਇੱਕ ਸ਼ਬਦ ਨੇ ਚਾਨਣ ਦਿੱਤਾ, ਮੇਰੇ ਗੁਰੂ ਅਰਜੁਨ ਦੇਵ ਜੀ ਨੇ ਉਹਨਾਂ ਸਾਰਿਆਂ ਸ਼ਬਦਾਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ। ਇਸ ਪ੍ਰਕਾਸ਼ ਨੂੰ ਅਸੀਂ 400 ਸਾਲਾਂ ਦੇ ਰੂਪ ਵਿੱਚ ਮਨਾਇਆ ਹੈ। ਮੈਂ ਇੱਥੇ ਬਾਣੀ ਸੰਬੰਧੀ ਆਪ ਨਾਲ ਅਰਜ਼ ਕਰਨੀ ਚਾਹੁੰਦਾ। ਬਾਣੀ ਤੋਂ ਅੱਗੇ ਕੁਰਬਾਨੀ ਵਾਲੀ ਸ਼ਤਾਬਦੀ ਆਉਂਦੀ ਪਈ ਹੈ। ਚੇਤੇ ਰੱਖਿਓ, ਸ਼ਹਾਦਤ ਤੇ ਇਬਾਦਤ ਇਹ ਸਿੱਖਾਂ ਦੇ ਦੋ ਬੁਨਿਆਦੀ ਉਸੂਲ ਨੇ। ਇਬਾਦਤ ਸਾਨੂੰ ਦੱਸਦੀ ਏ ਕਿ ਜ਼ਿੰਦਗੀ ਜੀਣੀ ਕਿਵੇਂ ਹੈ, ਤੇ ਸ਼ਹਾਦਤ ਸਾਨੂੰ ਦੱਸਦੀ ਏ ਸੀ ਮਰਨਾ ਕਿਵੇਂ ਹੈ। ਗੁਰਬਾਣੀ ਸਾਨੂੰ ਦੱਸਦੀ ਏ ਤੇਰੀ ਜੀਵਨ ਜਾਂਚ ਕੀ ਹੈ, ਤੇ ਕੁਰਬਾਨੀ ਸਾਨੂੰ ਦੱਸਦੀ ਏ ਤੈਨੂੰ ਮਰਨਾ ਕਿਸ ਤਰ੍ਹਾਂ ਚਾਹੀਦਾ ਹੈ। ਸਿਮਰਨ ਸਾਨੂੰ ਅੰਦਰ ਦੀ ਅਡੋਲਤਾ ਦਿੰਦਾ ਹੈ, ਤੇ ਸ਼ਹਾਦਤ ਜਿਹੜੀ ਏ ਉਹ ਸਾਡੇ ਅੰਦਰ ਦੀ ਅਦੋਲਤਾ ਨੂੰ ਪ੍ਰਗਟ ਦੁਨੀਆਂ ਵਿੱਚ ਸੀਸ ਦੇ ਕੇ ਕਰ ਦਿੰਦੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਾਇਆ ਹੈ। ਸ਼ਬਦ ਅਸੀਂ ਬੜੀ ਵਾਰੀ ਪੜ੍ਹਨੇ ਆ, ਪਰ ਰੱਬ ਮਿਹਰ ਕਰੇ ਬਾਣੀ ਤਾਂ ਅੱਜ ਤੋਂ ਤਕਰੀਬਨ ਕਈ ਸਦੀਆਂ ਪਹਿਲਾਂ ਆਈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਆਈ। ਪਰ ਖਿਮਾ ਕਰਿਓ, ਗੁਰੂ ਕਾ ਸ਼ਬਦ ਹਿਰਦੇ ਵਿੱਚ ਕਿਸੇ ਵਿਰਲੇ ਵਿਰਲੇ ਗੁਰਸਿੱਖ ਦੇ ਆਇਆ। ਇਹ ਸੰਸਾਰ ਤੇ ਸਦੀਆਂ ਭਰ ਦੀ ਆਈ ਏ, ਤੇ ਜਿਸ ਦੇ ਹਿਰਦੇ ਵਿੱਚ ਬਾਣੀ ਆਈ ਉਹਨੂੰ ਬਾਬਾ ਜੀ ਨੇ ਕਿਹਾ ਪਰਮੇਸ਼ਰ ਦਿੱਤਾ ਬੰਨਾ। ਇਹ ਬਾਣੀ ਦਾ ਪ੍ਰਕਾਸ਼ ਹੀ ਕਿ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ। ਮਹਾਰਾਜ ਕਹਿੰਦੇ ਨੇ ਜੇ ਪ੍ਰਕਾਸ਼ ਕਰਨੇ ਤੇ ਅਰਦਾਸ ਕਰ ਧੁਰ ਕੀ ਬਾਣੀ ਆਈ, ਇਹ ਬਾਣੀ ਤੇਰੇ ਖਿਰਦੇ ਵਿੱਚ ਕਿਤੇ ਵਸ ਜਾਵੇ, ਤੈਨ ਸਗਲੀ ਚਿੰਤ ਮਿਟਾਈ। ਸਹਿਬ ਬਖਸ਼ਿਸ਼ ਪੈ ਕਰਦੇ ਆ ਕਿ ਪ੍ਰਕਾਸ਼ ਤਾਂ ਹੈ ਜੇ ਤੇਰੇ ਅੰਦਰ ਗੁਰੂ ਕਾ ਸ਼ਬਦ ਵਸ ਜਾਵੇ। ਸਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੇ ਸਾਰੀ ਬਾਣੀ ਇੱਕ ਥਾਂ ਤੇ ਇਕੱਤਰ ਕਰ ਦਿੱਤੀ। ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕੀਤਾ ਤੇ ਉਸ ਦੇ ਨੇ ਸ਼ਬਦ ਕਹਿ ਸਨ ਕਿ ਅੱਜ ਤੋਂ ਬਾਅਦ ਪੰਥ ਗੁਰੂ ਗ੍ਰੰਥ ਸਾਹਿਬ ਦੇ ਵਾਕ ਨੂੰ ਸੁਣੇ, ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਨੂੰ ਸੁਣੇ। ਤੇ ਪਹਿਲਾ ਸ਼ਬਦ ਵੀ ਇਹ ਸਾਨੂੰ ਬਖਸ਼ ਕੇ ਗਏ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਭਾਈ ਗੁਰਦਾਸ ਜੀ ਤੇ ਗੁਰੂ ਅਰਜੁਨ ਦੇਵ ਜੀ ਇਹਨਾਂ ਦਾ ਇੱਕ ਇੱਕ ਪ੍ਰਮਾਣ ਮੈਂ ਹੋਰ ਅਰਜ਼ ਕਰਨਾ ਚਾਹੁੰਦਾ। ਗੁਰਸਿੱਖੋ, ਦੁਨੀਆਂ ਦੇ ਅਨੇਕਾਂ ਪਦਾਰਥ ਚੱਕੇ ਨੇ, ਪਰ ਇਸ ਪ੍ਰਕਾਸ਼ ਕਰਨ ਵਾਲੇ ਦਾਤੇ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੈ। ਕਹਿਣ ਲੱਗੇ ਮੈਂ ਤੈਨੂੰ ਸਿਰਫ ਦੋ ਚਾਰ ਗੱਲਾਂ ਕਹਿਣੀਆਂ ਚਾਹੁੰਦਾ ਜੇ ਤੂੰ ਮੰਨ ਲੈ। ਪਹਿਲੀ ਗੱਲ, ਤੂੰ ਬਹੁਤ ਕੁਝ ਚਾਹ ਕੇ ਦੇਖਿਆ, ਤੇਰੇ ਅੰਦਰ ਦੀ ਭੁੱਖ ਤੇ ਪਿਆਸ ਨਹੀਂ ਮਿਟੀ, ਮੇਰੇ ਤੇ ਭਰੋਸਾ ਕਰਕੇ ਇਸ ਬਾਣੀ ਦਾ ਇੱਕ ਸ਼ਬਦ ਤੂੰ ਚੱਕ ਕੇ ਦੇਖ, ਇਹ ਅੰਮ੍ਰਿਤ ਨਾਲ ਭਰੀਏ, ਇੱਕ ਬੂੰਦ ਚੱਖੇ ਤੇਰੇ ਅੰਦਰ ਅੰਮ੍ਰਿਤ ਵਸ ਜਾਏਗਾ। ਦੂਜਾ ਬਚਨ ਕੀਤਾ, ਤੂੰ ਰੰਗ ਤਮਾਸ਼ੇ ਦੁਨੀਆਂ ਦੇ ਅੱਖਾਂ ਨਾਲ ਬੜਾ ਦੇਖੇ ਨੇ, ਇੱਕ ਵਾਰੀ ਅੱਖਾਂ ਨਾਲ ਗੁਰੂ ਕੇ ਸ਼ਬਦ ਦੇ ਦਰਸ਼ਨ ਕਰ, ਤੇਰੇ ਅੰਦਰ ਨੂੰ ਤ੍ਰਿਪਤੀ ਮਿਲ ਜਾਏਗੀ। ਨਾਲ ਬਚਨ ਕੀਤਾ, ਤੂੰ ਦੁਨੀਆਂ ਦੇ ਅਨੇਕਾਂ ਬੋਲ ਸੁਣੇ ਨੇ, ਇੱਕ ਵਾਰੀ ਗੁਰੂ ਕਾ ਸ਼ਬਦ ਸੁਣ ਕੇ ਦੇਖ, ਤੇਰੇ ਕੰਨਾਂ ਦੇ ਕਟੋਰੇ ਅੰਮ੍ਰਿਤ ਨਾਲ ਤ੍ਰਿਪਤ ਹੋ ਜਾਣਗੇ। ਨਾਲ ਬਚਨ ਕੀਤਾ, ਗਲੇ ਵਿੱਚ ਤੂੰ ਅਨੇਕਾਂ ਹਾਰ ਪਾਏ ਨੇ, ਪਰ ਕਿਤੇ ਗਲੇ ਵਿੱਚ ਗੁਰੂ ਕਾ ਸ਼ਬਦ ਹਾਰ ਪਰੋ ਕੇ ਦੇਖ, ਤੇ ਜਿਸ ਗਲੇ ਵਿੱਚ ਸ਼ਬਦ ਦਾ ਹਾਰ ਪੈ ਜਾਏ, ਉਸ ਗਲੇ ਵਿੱਚੋਂ ਜਮਾਂ ਦੀ ਫਾਈ ਕੱਟੀ ਜਾਂਦੀ ਹੈ। ਪ੍ਰਕਾਸ਼ ਅਸੀਂ ਮਨਾਇਆ ਤੇ ਸਾਹਿਬ ਨੇ ਸਾਨੂੰ ਅੰਦਰ ਦੇ ਪ੍ਰਕਾਸ਼ ਲਈ ਬਚਨ ਦਿੱਤਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਉਰਖਾਰੀ ਰੇ। ਭਾਈ ਗੁਰਦਾਸ ਨੇ ਤਾਂ ਮੋਰ ਪੱਕੀ ਲਾ ਦਿੱਤੀ ਏ ਕੋਰ, ਕਹਿਣ ਲੱਗੇ ਜਿਹੜੀ ਚੀਜ਼ ਵੀ ਤੈਨੂੰ ਚਾਹੀਦੀ ਏ ਗੁਰੂ ਕੇ ਸ਼ਬਦ ਵਿੱਚੋਂ ਨਹੀਂ। ਉਹਨਾਂ ਦੇ ਅਸੀਂ ਕਵਿਤ ਬੜੀ ਵਾਰੀ ਪੜ੍ਹਨੇ ਆ ਕਿ ਤੈਸੇ ਗੁਰਬਾਣੀ ਵੀ ਕਹਿ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵੀ। ਗੁਰਬਾਣੀ ਵਿੱਚ ਸਾਰੇ ਪਦਾਰਥ ਨੇ, ਪਰ ਖੋਜੇਗਾ ਤੇ ਪ੍ਰਾਪਤ ਹੋਣਗੇ। ਭੁੱਖ ਲੱਗੇਗੀ ਤੇ ਗੁਰੂ ਕੀ ਬਾਣੀ ਕੋਲ ਆਈ, ਤੇਰੇ ਅੰਦਰ ਦੀ ਤ੍ਰਿਪਤੀ ਹੋਵੇਗੀ। ਭਾਈ ਗੁਰਦਾਸ ਕਿਹੜੇ ਕਿਹੜੇ ਪਦਾਰਥ, ਤੇ ਉਹ ਸਮਝਾਉਂਦੇ ਨੇ ਕਿ ਸਮੁੰਦਰ ਦੇ ਕਿਨਾਰੇ ਸੈਰ ਕਰਕੇ ਨਾ ਚਲਾ ਜਾਈ, ਅਰਦਾਸ ਕਰ ਤੈਨੂੰ ਸਮੁੰਦਰ ਵਿੱਚ ਡੁੱਬਣ ਦੀ ਜਾਂਚ ਆ ਜਾਏ। ਜਿਹੜੇ ਡੂੰਘੇ ਡੁੱਬ ਜਾਣ ਉਹ ਮੋਤੀ ਲੈ ਕੇ ਬਾਹਰ ਨਿਕਲਦੇ ਨੇ। ਜੰਗਲਾਂ ਵਿੱਚ ਕੇਵਲ ਤੂੰ ਸੈਰ ਕਰਨਾ ਜਾਈ, ਤੈਨੂੰ ਰੁੱਖ ਦੀ ਪਹਿਚਾਣ ਆ ਜਾਏ ਤੇ ਚੰਦਨ ਵੀ ਮਿਲੇਗਾ। ਪਹਾੜਾਂ ਤੇ ਕੇਵਲ ਘੁੰਮਣ ਨਾ ਜਾਈ, ਤੈਨੂੰ ਪੱਥਰਾਂ ਦੀ ਪਹਿਚਾਣ ਹੋ ਜਾਏ ਤੇ ਕੀਮਤੀ ਲਾਲ ਵੀ ਮਿਲੇਗਾ। ਗੁਰੂ ਕੋਲ ਕੇਵਲ ਸਮਾਂ ਪਾਸ ਕਰਨ ਆਈ, ਅੰਦਰ ਦਾ ਖੋਜੀ ਬਣ ਕੇ ਆਈ, ਤੈਨੂੰ ਮੋਤੀ ਵੀ ਮਿਲਣਗੇ, ਤੈਨੂੰ ਲਾਲ ਵੀ ਮਿਲਣਗੇ, ਸੱਚ ਜਾਣੀ ਤੈਨੂੰ ਅੰਦਰੋਂ ਨਾਮ ਦੀ ਸੁਗੰਧੀ ਵੀ ਮਿਲੇਗੀ। ਇਹ ਸੀ ਗੁਰੂ ਕਾ ਪ੍ਰਕਾਸ਼। ਭਾਈ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਜੈਸੇ ਤੋਂ ਸਕਲ ਨਿਦ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨ ਵਾਰਾ ਖਨ ਜਗ ਵਿਖੈ ਪ੍ਰਗਟਾਵਈ, ਜੈਸੇ ਬਨ ਵਿਖੇ ਮੈਲਾਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਸ ਬੈ ਸਾਵਈ। ਪਿਆਰਿਓ ਜੇ ਪ੍ਰਕਾਸ਼ ਮਨਾਇਆ ਜੇ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੇਜੈ ਸੋਈ ਸੋਈ ਨੇ ਪਜਾਵੀ। ਜਿਹੜਾ ਜਿਹੜਾ ਖੋਜੇਗਾ ਉਹਨੂੰ ਇਹ ਦਾਤ ਮਿਲੇਗੀ, ਪਰ ਖੋਜਣਾ ਕਿਵੇਂ ਕਹਿ? ਆਪਾਂ ਪਾਠ ਤਾਂ ਕਰਨੇ ਆ, ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਜੇ ਸਤਿਕਾਰ ਨਹੀਂ ਕੀਤਾ, ਜੇ ਗੁਰੂ ਦਾ ਸਤਿਕਾਰ ਨਹੀਂ ਕਰਦਾ, ਤੇ ਸੱਜਣਾ ਅੰਦਰ ਤੇਰੇ ਨੂੰ ਪ੍ਰਕਾਸ਼ ਕਿਵੇਂ ਮਿਲ ਜਾਏਗਾ? ਅਸੀਂ ਕੇਵਲ ਇਹ ਨਾ ਰੁੱਖਾਪਣ ਬਣਾ ਲਈਏ ਕਿ ਦੇਖੋ ਜੀ ਅਸੀਂ ਕੇਵਲ ਸ਼ਬਦ ਮੰਨਿਆ। ਮੈਂ ਕਹਿੰਦਾ ਮੰਨੋ, ਸ਼ਬਦ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਪਰ ਜਿਸ ਪਵਿੱਤਰ ਕਾਗਜ਼ ਤੇ ਗੁਰੂ ਦਾ ਸ਼ਬਦ ਲਿਖਿਆ, ਉਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਦਬ ਵੀ ਅੰਦਰੋਂ ਕਰਨ ਦੀ ਜਾਚ ਸਿੱਖ। ਸਤਿਗੁਰੂ ਜੀ ਨੇ ਅਦਬ ਕੀਤਾ, ਪ੍ਰਕਾਸ਼ ਕਰਕੇ ਸ਼ਾਮ ਨੂੰ ਸੁੱਖ ਆਸਣ ਵੇਲੇ ਇੱਕ ਗੱਲ ਕਹਿ ਕੇ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਮ ਨੂੰ ਸੁੱਖ ਆਸਣ ਪਲੰਗ ਸਾਹਿਬ ਤੇ ਹੋਇਆ ਕਰੇਗਾ, ਅਸੀਂ ਰਾਤ ਨੂੰ ਥੱਲੇ ਵਿਸ਼ਰਾਮ ਕਰਾਂਗੇ। ਪਿਆਰਿਆ ਤੈਨੂੰ ਗੁਰੂ ਕਾ ਅਦਬ ਕਰਨ ਦੀ ਜਾਚ ਦਿੱਤੀ। ਗੁਰੂ ਕੇ ਸ਼ਬਦ ਨੇ ਭਾਈ ਲਹਿਣਾ ਜੀ ਦੇ ਅੰਦਰ ਨੂੰ ਪ੍ਰਕਾਸ਼ ਦੇ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਪ੍ਰਕਾਸ਼ ਕਰਨ ਵਾਲੇ ਸ਼ਬਦ ਸਤਿਗੁਰੂ ਨੇ ਇੱਕ ਥਾਂ ਤੇ ਇਕੱਤਰ ਕਰ ਦਿੱਤੇ। ਇਸ ਗੁਰੂ ਕੀ ਬਾਣੀ ਨੂੰ ਪੜ੍ਹਨ ਵਾਲਿਆਂ ਨੂੰ ਫਿਰ ਅੰਦਰ ਦੀ ਇੰਨੀ ਉਡੋਲਤਾ ਮਿਲੀ, ਤੇ ਅਡੋਲਤਾ ਦਾ ਸੰਬੰਧ ਕੇਵਲ ਉਮਰ ਨਾਲ ਨਹੀਂ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਅਡੋਲਤਾ ਮਿਲੀ। 5 ਸਾਲ ਤੇ 7 ਸਾਲ ਦੇ ਬਾਬੇ ਵੀ ਅਡੋਲ ਰਹਿ ਕੇ ਸ਼ਹਾਦਤ ਦਾ ਜਾਮ ਪੀ ਗਏ, ਤੇ 77 ਸਾਲ ਦੀ ਮਾਤਾ ਗੁਜਰੀ, ਉਹ ਵੀ ਰੱਬ ਦੇ ਭਾਣੇ ਨੂੰ ਮੰਨ ਕੇ ਸ਼ਹਾਦਤ ਦਾ ਜਾਮ ਪੀ ਗਈ। ਅਡੋਲਤਾ ਅਡੋਲਤਾ ਹੈ, ਇੱਕ ਪਾਸੇ ਬਜ਼ੁਰਗ ਨੇ, ਇੱਕ ਪਾਸੇ ਕੇਵਲ ਦੁਨੀਆਂ ਦੀ ਸ਼ਬਦਾਵਲੀ, ਗੁਰਮਤ ਦੀ ਨਹੀਂ, ਸਾਡੇ ਬਾਬੇ ਨੇ, ਬੱਚੇ ਨਹੀਂ, ਆਰਬਲਾ ਬੱਚਿਆਂ ਵਾਲੀ ਏ, ਪਰ ਅੰਦਰ ਬਾਬਿਆਂ ਵਾਲਾ ਹੈ। ਤਾਂ ਹੀ ਤਾਂ ਅਸੀਂ ਸ਼ਬਦ ਵਰਤਨੇ ਆ ਇਹਨਾਂ ਲਈ। ਬਾਬੇ ਮਾਤਾ ਗੁਜਰੀ ਜੀ, ਦੋ ਛੋਟੇ ਲਾਲ, ਵੱਡੇ ਸਾਹਿਬਜ਼ਾਦੇ, تین پیارے انہاں دی شہادت نو اسی بڑی دھوم دھام نال منایا ہے، تے میں عرض کراں دیکھو اس گرو کلگیتر سچے پادشاہ جی نے اپنے لالا نو اپنے خطی توریا ہے، پاویں آپ جی نے اے بچن شروع سنے بھی نے، پر میں اج سنکھیپ وچ پھر عرض کرنی چاہنا ہاں۔ جس دن 22 دسمبر سن 1704 نو گرو کلگیتر جی دے وڈے لال تے پنج پیاریاں وچوں تین پیارے تے مرجیوڑے سکھ شہید ہوندے نے، اس دن گرو کلگیتر جی دا آگمن پرب سی۔ میرے سچے پاتشاہ نے اپنے پتا دے تے اپنے پردادے دے بچناں نو دنیا سامنے کما کے دسیا، او بچن سن پاویں شبد نر ورتے ہیں پر کارج سدھی لئی پتا جی نے کہا سی کہ اصل وچ برہم نو پہچانن والا او اے کہ جو نر دکھ میں دکھ نہیں مانے، سکھ سنے ار پے نہیں جا کا کنچن ماٹی مانے، نہ نندیا نہ استت جا کا لوب موہ ابمانا، ہرک سوگ تے رہے نیارو نہ مان اپمانا، آسا منسا سگل تے آگے جگ تے رہے نراسا، کام کروت جائیں پرسا ناہن تے کٹ برہم نواسا، گر کرپا جہ نرکو کینی تے اے جگت پچھانی، نانک لین پیو گوبند سیو جو پانی سنگ پانی۔ اے دسن لی دنیا دے نرو نارسی شبد عام بندے لی ورتانگے، سات گرو جی نے اپنی زندگی وچ ڈال کے دسیا کہ کل نو تو اس طرح دا پانا منی۔ میں جڑی عرض کرنی چاہنا 22 دسمبر سن 1704 نو کلگیتر سچے پتا جی دا 39 گر پرب ہے۔ میں عرض کراں کہ اس دن قوم دی چولی وچ اس خالصا پنتھ دی چڑھدی کلا لئی ستگرو جی نے اپنے آگمن پرب والے دن اپنے لالاں دوں اس قوم تو قربان کیتا۔ اکثر جتنے پہلے پرب منائے سن او دن سنگتاں پیٹاواں لے کے اوندیاں سن، حضور دا دسواں آگمن پرب سی تے راجہ رتن رائے پرسادی خاتی 5 کلا شستر تے گھوڑے لے کے آیا، حضور دا 11واں آگمن پرب سی تے کابل دی سنگت قیمتی شمیانہ لے کے آئی، حضور دے اس تو اگاں پرب آئے سکھاں نے اپنے ولوں بےانت پیٹاواں رکھیاں، تے اج 39 پرب آیا جس چرناں وچ سکھ سنگت پیٹاواں رکھدی سی، اس کلگی والے سچے پادشاہ نے اپنے آگمن والے دن اپنے 2 پتراں نوں قوم دی چولی وچ پا دتا۔ صاحب ستگرو گرو کلگیتر جی نے دونوں لالاں نوں توریا ہے۔ میں صرف پنچھی چانت عرض کرنی چاہنا، جے وڈے نوں توڑ دے نے تے اس ویلے بھی اکال دا شکر ہے، دے جے چھوٹے بابا ججار سنگھ نوں توڑ دے نے تے اس ویلے بھی انہاں نوں خدایت کر دے نے کہ رب دا حکم مندیاں شہادت دا جام پی جانا پر اندر دی اڈولتا نوں آنچ نہ آوے۔ سنسار دے لوگو اج کوئی بھی منوکھ ہے وہ پہلا اپنے پروار دا سوچ دے بعد بھی سنسار دا سوچ دے، میرے ستگرو نے خالصے لئی قوم لئی اپنے اینا پتران دے لئی اپنے چارے لال وار دیتے۔ ایتھے ایک ودوان نے بڑی سونی گل کہی ہے، اینو کرم کانڈ والے پاسے نہ لیو کیونکہ ویاخیا کر لی میں شبد نو تھوڑا جا آدھار بنایا۔ سنسار دیاں ماواں جدو اپنے پتران تو قربان جاندیاں نے، کوئی پتر دے ویاہ تے پانی وار کے پیندی ہے، کوئی پتر تو باپ روپیے وار دے، پنڈاں وچ مائیاں اپنے پتراں تو مٹی وار وار کے سٹ دیاں نے، پر گرو کے سکھو کادے لئی انہاں دی ایک منوت ہے، پانی وارنا مٹی وارنی مرچاں وارنیاں میرے بچے نو تتی واہ نہ لگے۔ میرے صاحب نے کیا ہے تا کرم کانڈی لوگ کہ کیول پانی پیسے تے آ دنیا دی مٹی تا ساری دنیا پتراں تو وار دیے، میں خالصا پتر پانی تن نہیں، میں اپنے چارے پتر ہی تیرے تو وار جانا۔ اوتھے ستگرو دے بچن اسی پڑھنے ہاں کہ ان پترن کے سیس پر وار دیے شبد کیا ہے، پانی وارنا نہیں پیسہ وارنا نہیں، ان پترن کے سیس پر وار دیے ستچار، چار موے تو کیا ہوا جیوت کئی خزان۔ چاراں نوں اپنے خطیں توڑ دے نے، بابا اجیت سنگھ نوں توریاں، بابا ججار سنگھ نوں تا توڑ دیاں، اے شبد کیسن بیٹا ہن میرے نیتراں سامنے میرے گھر دی تو آخری نشانی ہے، تے شبد سن بیٹا تم ہی او پنت کے بیڑے کے کھویاں، ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਆ ਖਲਦ ਮੇ ਭਈਆ, ਖਾਇਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਸਾਡੀ ਖਾਤਰ, ਸਾਡੇ ਗਲੇ ਨੂੰ ਸੁਖ ਦੇਣ ਲਈ, ਅੰਦਰ ਨੂੰ ਸੁਖ ਦੇਣ ਲਈ ਸਤਿਗੁਰੂ ਜੀ ਨੇ ਆਪਣੇ ਲਾਲ ਤੋਰੇ, ਉਧਰ ਠੰਡਾ ਬੁਰਜ ਹੈ। ਦੇਖੋ ਅੱਜ ਵੀ ਅਸੀਂ ਝਾਤੀ ਮਾਰਨੇ ਆ, ਕਹਿਣਾ ਬਹੁਤ ਸੌਖਾ ਹੈ। ਮੈਂ ਇਹਨਾਂ ਵੀਰਾਂ ਨੂੰ ਇਹ ਗੱਲ ਕਹੀ, ਕਦੀ ਵੀ ਜੋ ਪਰਮਾਤਮਾ ਕਰਦਾ ਹੈ, ਸਿੱਖ ਕੇਵਲ ਰਜ਼ਾ ਮੰਨਣ ਵਾਲਾ ਹੈ। ਮੈਂ ਅੱਗੇ ਅਰਜ਼ ਕਰਨੀ ਹੈ ਸਫ਼ਰਨਾਮੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ ਦੀਆਂ ਅਖੀਰਲੀਆਂ ਤੁਕਾਂ ਨੇ ਕਿ ਹੁਕਮ ਰਜ਼ਾਈ ਚੱਲਣਾ, ਤੇ ਜ਼ਬਰਨਾਮੇ ਦਾ ਪਹਿਲਾ ਸ਼ੇਰ ਹੀ ਐਵੇ ਕਿ ਰੱਬ ਜੀ, ਪਰਮਾਤਮਾ ਜੀ, ਮੈਂ ਆਪਣੇ ਮਰਜੀਵੜੇ ਸ਼ਹੀਦ ਸਿੱਖਾਂ ਦੀ ਦਾਸਤਾਨ, ਆਪਣੇ ਪੁੱਤਰਾਂ ਦੀ ਦਾਸਤਾਨ ਤੇ ਇੱਕ ਸੱਚ ਦੀ ਚਿੱਠੀ ਲਿਖਣ ਲੱਗਾ, ਸਭ ਤੋਂ ਪਹਿਲਾ ਸ਼ੇਰੇ ਮੈਨੂੰ ਰਜ਼ਾ ਵਿੱਚ ਚੱਲਣ ਦੀ ਦਾਤ ਦੇ, ਮੈਨੂੰ ਰਜ਼ਾ ਵਿੱਚ ਰਹਿਣ ਦੀ ਦਾਤ ਬਖਸ਼। ਹਜ਼ੂਰ ਨੇ ਉੱਤੇ ਸ਼ਬਦ ਵਰਤੇ ਨੇ, ਕਮਾਲ ਏ ਕਰਾਮਾਤ ਕਾਇਮ ਕਰੀਮ, ਤੇ ਸ਼ਬਦ ਅੱਗਾ ਹੈ ਰਜ਼ਾ ਬਖਸ਼, ਰਜ਼ਾ ਵਿੱਚ ਰਹਿਣ ਦੀ ਦਾਤ। ਉਹ ਤਾਂ ਆਪ ਹਜ਼ੂਰ ਰਜ਼ਾ ਵਿੱਚ ਰਹਿੰਦੇ ਨੇ, ਪਰ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ ਆ ਨਾ, ਇਹਦਾ ਮਤਲਬ ਇਹ ਨਹੀਂ ਕਿ ਕੇਵਲ ਗੁਰੂ ਲਈ, ਇਹਦਾ ਭਾਵ ਇਹ ਹੈ ਕਿ ਸਿੱਖਾਂ ਤੂੰ ਜੁਗਾਂ ਤੱਕ ਇਹ ਸ਼ੇਰ ਪੜ੍ਹਨੇ ਨੇ, ਤੇ ਅਰਦਾਸ ਇਹ ਕਰੀ ਕਿ ਸਭ ਕੁਝ ਵੀ ਚਲਾ ਜਾਏ ਤੇ ਰੱਬ ਦੇ ਚਰਨਾਂ ਵਿੱਚੋਂ ਝੋਲੀ ਅੱਡ ਕੇ ਰਜ਼ਾ ਮੰਗਣ ਦੀ ਜਾਤ ਮੰਗੀ। ਸਾਹਿਬ ਕਿਰਪਾਲੂ ਨੇ ਰਜ਼ਾ ਵਿੱਚ ਰਹੇ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰੋਜ਼ੀ ਦੇਖੋ, ਰਿਹਾ ਕੁਨ ਰਹੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਸਤਿਗੁਰੂ ਦੇ ਦੋਨੋਂ ਲਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਸੇ ਸਰਹੰਦ ਨੂੰ ਤੋਰਦਿਆਂ ਹੋਇਆਂ ਠੰਡੇ ਬੁਰਜ ਤੋਂ ਮਾਤਾ ਜੀ ਨੇ ਜਿੱਥੇ ਸ਼ਹੀਦ ਕੀਤਾ, ਉਧਰ ਤੋਰਦਿਆਂ ਅਖੀਰਲੇ ਜਿਹੜੇ ਸ਼ਬਦ ਕਹੇ, ਉਹ ਅੰਦਰ ਨੂੰ ਟੁੰਬਣ ਵਾਲੇ, ਅੰਦਰ ਦੀ ਅਡੋਲਤਾ ਨੂੰ ਪ੍ਰਗਟ ਕਰਨ ਵਾਲੇ, ਤੇ ਉਸ ਕਵੀ ਸੱਜਣ ਨੇ ਕਿਹਾ, ਕਹਿਣ ਲੱਗੇ ਤੁਰ ਲੱਗਿਆ ਸ਼ਬਦ ਸਨ ਕਿ ਆਓ ਬੇਟਾ, ਜਾਣੇ ਸੇ ਪਹਿਲੇ ਗਲੇ ਸੇ ਲਗਾ ਤੋ ਲੂੰ, ਕੇਸ਼ੋ ਕੋ ਕੰਘੀ ਕਰੂੰ, ਜ਼ਰਾ ਮੂੰਹ ਦੁਲਹਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਬੇਟਾ ਤੁਮਕੋ ਦੁਲਹਾ ਬਣਾ ਤੋ ਲੂੰ। ਬਸ ਇੱਥੇ ਦਾਦੀ ਨੇ ਗੁਰਬਾਣੀ ਦੀ ਗੁੜਤੀ ਦੇ ਕੇ ਇਹ ਗੱਲ ਸਮਝਾਈ ਕਿ ਬਾਣੀ ਦੱਸਦੀ ਏ ਲਾਲ ਜੀ, ਜੀਵਨ ਜੀਣਾ ਕਿਵੇਂ ਵੇ, ਤੇ ਜਿੱਧਰ ਤੁਸੀਂ ਚੱਲੇ ਹੋ ਇਹ ਕੁਰਬਾਨੀ ਦੱਸਦੀ ਏ ਸਿੱਖ ਨੇ ਮਰਨਾ ਕਿਵੇਂ। ਇਹ ਪ੍ਰਕਾਸ਼ ਤੇ ਸ਼ਹਾਦਤ ਦੀ ਗੱਲ ਸੀ। ਸਤਿਗੁਰੂ ਕੇ ਲਾਲ ਗਏ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਬਾਬਾ ਫਤਿਹ ਸਿੰਘ ਸ਼ਹੀਦ ਹੋਏ। ਮੈਂ ਕਹਿੰਦਾ ਸਰਹੰਦ ਦੀ ਨੀਂਹ ਨਾਲ ਫਤਿਹ ਦਾ ਬੜਾ ਸੰਬੰਧ ਹੈ। ਦੇਖੋ ਜਦੋਂ ਸ਼ਹੀਦ ਹੋਏ ਵੱਡੇ ਬਾਬਾ ਜ਼ੋਰਾਵਰ ਸਿੰਘ ਤੇ ਛੋਟੇ ਬਾਬਾ ਫਤਿਹ ਸਿੰਘ, ਤੇ ਜਿਸ ਨੇ ਸੂਬਾ ਵਜ਼ੀਰ ਖਾਨ ਨੂੰ ਮਾਰਿਆ, ਉਸ ਸਿੱਖ ਦਾ ਨਾਮ ਵੀ ਭਾਈ ਫਤਿਹ ਸਿੰਘ ਸੀ। ਭਾਵਾਂ ਆਮ ਤੌਰ ਤੇ ਕੇਵਲ ਅਸੀਂ ਤੀਰ ਦੀ ਗੱਲ ਕਰਨੇ ਆ, ਸ਼ਹਾਦਤ ਸਭ ਤੋਂ ਛੋਟੇ ਲਾਲ ਫਤਿਹ ਸਿੰਘ, ਜਿਨ੍ਹੇ ਵਜ਼ੀਰ ਖਾਨ ਨੂੰ ਖਤਮ ਕੀਤਾ ਉਹ ਵੀ ਫਤਿਹ ਸਿੰਘ, ਤੇ ਜਿੱਦਣ ਕੇਸਰੀ ਨਿਸ਼ਾਨ ਚਲਾਇਆ ਉਦਨ ਸਿੱਕੇ ਉੱਤੇ ਵੀ ਲਿਖਿਆ ਕਿ ਦਾਤਾ ਅੱਜ ਫਤਿਹ ਕੇਵਲ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਮਿਲੀ। ਫਤਿਹ ਦਾ ਸਿੱਕਾ ਵੀ ਇੱਥੋਂ ਚੱਲਿਆ, ਤੇ ਹਜ਼ੂਰ ਨੇ ਕਿਹਾ ਉਹ ਸ਼ਬਦ ਲਿਖੇ ਗਏ। ਮੈਂ ਹਜ਼ੂਰ ਤਾਂ ਸ਼ਬਦ ਵਰਤਿਆ ਕਿ ਇੱਕ ਵਿਦਵਾਨ ਸੱਜਣ ਕਹਿੰਦੇ ਨੇ ਇਹ ਅਸਲ ਵਿੱਚ ਸ਼ੇਰ ਤਨ ਗੁਰੂ ਕਲਗੀਧਰ ਪਾਤਸ਼ਾਹ ਦਾ ਹੈ ਕਿ ਦੇਗੋ ਤੇਗੋ ਵੈ ਫਤਿਹ, ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇਹਦਾ ਭਾਵ ਡਾਕਟਰ ਤਰਲੋਚਨ ਸਿੰਘ ਹੋਣਾ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਿ ਦੇਗ ਤੇ ਤੇਗ ਦੀ ਫਤਿਹ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲ ਮਿਲੀ ਹੈ। ਮੈਂ ਤਾਂ ਅਰਜ਼ ਕੀਤੀ ਕਿਉਂਕਿ ਇਹਦੇ ਬਾਰੇ ਵੇਰਵਾ ਦੇਣਾ ਜ਼ਰੂਰੀ ਸੀ ਕਿ ਦੂਸਰੇ ਸੱਜਣੇ ਕਹਿੰਦੇ ਆ ਕਿ ਜਿਸ ਦਿਨ ਇਹਨਾਂ ਨੀਆਂ ਨੂੰ ਖਤਮ ਕਰਕੇ ਕੇਸਰੀ ਨਿਸ਼ਾਨ ਝੁਲਿਆ, ਇੱਥੇ ਨਾਮ ਵੀ ਫਤਿਹਗੜ੍ਹ ਬਾਬਾ ਫਤਿਹ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਏ, ਹਜ਼ੂਰ ਕਿਰਪਾਲੂ ਨੇ ਆਪਣੇ ਹੱਥ ਵਿੱਚ ਕਲਮ ਚੁੱਕੀ ਏ, ਤੇ ਉਹ ਅੱਤ ਜ਼ਰੂਰੀ ਏ ਕਹਿਣਾ ਕਿ ਇਹਨਾਂ ਤਿੰਨ ਸ਼ਤਾਬਦੀਆਂ ਨੇ ਸ਼ਬਦ ਦਾ ਪ੍ਰਕਾਸ਼, ਗੁਰਬਾਣੀ ਨੇ ਜ਼ਿੰਦਗੀ ਜੀਣ ਦੀ ਦਾਤ ਦੱਸੀ ਤੇ ਕੁਰਬਾਨੀ ਨੇ ਮਰਨ ਦੀ ਜਾਚ ਦੱਸੀ। ਜਦੋਂ ਕਲਗੀਧਰ ਸੱਚੇ ਪਾਤਸ਼ਾਹ ਕੋਲ ਖਬਰ ਪਹੁੰਚ ਗਈ ਏ ਕਿ ਦਾਤਾਰ ਜੀ ਦੋਨੋਂ ਲਾਲ ਸ਼ਹੀਦ ਕਰ ਦਿੱਤੇ ਗਏ, ਤੇ ਇੱਥੇ ਜ਼ਰੂਰੀ ਹੈ ظفر نامہ تے دوسرے پاسے شکست نامہ، تاں کیونکہ ایک پاسے اورنگزیب اپنے چھوٹے پتر کام بخش نو چٹھی لکھدا ہے، او دی چٹھی دے بول ات دی بج بج دلی تے اندر ڈگے ہوئے دے نے، تے کلگی والے دا ظفر نامہ پڑھو، سارا پروار وار کے بھی چڑھدی کلا تے رب دے شکر بھی جڑے۔ سب تو پہلا میں کچھ شعر ستگرو جی دے آپ نال سانجے کرنے نے، کیونکہ ایس سال 300 سال ہو جانا ظفر نامے لکھے نو۔ صاحب نے پہلا شعر کیا سی، کمال کرامات قائم کریم، رضا بخش رازق رہا کن رحیم۔ دوجا شعر کیا سی کہ عطا بخش، کہ میرے مالک ساڈے جیواں دے گناہ تو بخشن والا ہے۔ کہن لگے کہ میرے مالک تو مہر کر، اینا جیواں دے گناہ نو بخش دیں۔ کہن لگے کہ تسی اندر دے گناہ بخش دیو، تے نال اے بچن سی کہ اج پاویں سنسار دی نظر وچ نہ ساز ہے نہ باج ہے نہ تخت ہے نہ تاج ہے، دیکھو سب کچھ وار کے اندر دی چڑھ دی کلا نو تا اے شیر نے پرگٹ کر دیتا کہ اج سب کچھ وار کے میں زمین تے بیٹھا وی اندر دے سکھ وچاں، تو اینا کچھ ظلم کرن دے باوجود اپنے اندر چاتی مار کے دیکھ، تین سونی سیج اتے بیٹھ کے وی کنڈے پاس دے پہن۔ صاحب نے کیا، نہ سازو نہ بازو نہ فوجو نہ فرش، خدا بند بخشند ہے ایش عرش، پرماتما نے مینو اندر دا سکھ دیتا۔ تے جدو کتے کیا گیا صاحب گرو کلگی تر جی دے سامنے اورنگزیب دی تمکی والے شبد سامنے آندے نے، انہیں پاواں قرآن دی قسم چکی، لوکاں نے شبد ورتے کہ دیکھو اورنگزیب وچ طاقت بہت ہے، سارے اودے اگے چوگے، پر ظفر نامہ لکھن والے صاحب نے کیا کہ جدے سر تے اکال پرخ ہوما ہوئے، تیرے ورگے چلاک کان او دا کچھ نہیں بگاڑ سکدے، جڑا شیر دے کول کھلوتا ہوئے تیرے ورگیاں پیڈاں بکریاں تے خرن کچھ نہیں بگاڑ سکدے۔ تے چیتے رکھیں لوک تینوں کہن گئے ایمان پرست ہیں، پر میں کہنا تیرے ورگا بئیمان بندے دنیا تے کوئی۔ شبد تے حضور دے نے، خمارا کسا سایا کے آئد بزیر، برو دست دارد نہ زاگے دلیر۔ دوجا شیر سی کہن لگے کسے پشت افتد پسے شیرے نر، نہ گیرد بوجو میشو آؤ گزر۔ تے دیڑے دو شیر اورنگزیب نو مخاطب کر کے کیول او دے جیون لی کہے، کہن لگے نہ امام پرستی نہ او زائیں دین۔ لوگ کہندے نے اورنگزیب ایمان دا بڑا پکا ہے، کہندے اندر چاتی مار کے دیکھ تیرے نالوں ود بئی مان دنیا تے کوئی نہیں، نہ امام پرستی نہ او زائیں دین، تنو دین تے بھروسہ نہیں۔ تے اگلا شبد سی نہ صاحب شناسی، تو رب دی شناخت کرن والا نہیں، تو رب نو پہچانن والا نہیں، نہ محمد یقین، ایویں حضرت محمد صاحب دا نام نہ آدھار بنا، تینوں محمد صاحب اتے بھی بھروسہ نہیں، نہ امام پرستی نہ اوزائے دین، نہ صاحب شناسی نہ محمد یقین۔ تے اخیر تے شبد سن خمو مرد باید شبد سخنور، مرد اوے جو منہ تو کہے او پیٹ وچ رکھے، جو ٹیڈ وچ ہووے او منہ تو کہے، تو منہ تو قسم چکی ٹیڈ وچ کپٹ رکھیاں۔ کہن لگے سچ جانی تیرے لئی تا مرد شبد ورتنا مرد شبد دا ہی اپمان ہے۔ ہمو مرد باید شبد سخنور، نہ شکمے دیگر در دہانے دیگر۔ آخر چار پتر شہید ہوئے نے، ستگرو نے پتراں دا ذکر ضرور کیتا، پر اس لئی نہیں کہ مینو افسوس میرے پتر تو مار دیتے، کہن لگے نہیں کہ چیا شد کہ چوں بچ گا کچھ تے چار۔ چیا شد دا ارتھ ہی ہے کہ کی ہویا، تے کی ہویا شبد و وردا جڑا بے پرواہ ہوئے۔ اس در خبر پہ ملتی ہے کہ دونوں لال چھوٹے کو کے شہید کیتے، تے ستگرو بخشش کر رہا کی ہویا میرے چار پتر کو کے شہید کر دیتے، سچ جانی اجے تک کنڈلیا سپ بیٹھا جن نے تینوں ڈنگنا ہے۔ چیا شد کے چوں بچ گا کچھ تے چار، کہ باقی بے ماں دست پیچی دے مار۔ اگلا بچن سی چے مردی کہ اگر خاموشاں کنی، وہ کادی مردانگی ہوئی کہ چار چنگیاڑیاں بجا کے تیرے نواب تیرے اہلکار جشن پہ مناندے نے، پر اونا نواباں نو اونا صوبے داراں نو میری گل کہہ دے، چے مردی کہ اگر خاموشاں کنی، اے چار چنگیاڑیاں نال گل نہیں مکنی بجن نال، کہ آتش دمارا فروزہ کنی، اینی وڈی اگ بلن والی ہے ਇਹ ਜਸ਼ਨ ਮਨਾਉਣ ਵਾਲੇ ਅੱਗ ਵਿੱਚ ਸੜ ਕੇ ਰਾਖ ਹੋ ਜਾਣਗੇ। ਕਿੰਨੇ ਕੁ ਦਿਨ ਪਏ, ਇਸੇ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਆਏ। ਸਾਹਿਬ ਕਿਰਪਾਲੂ ਜੀ ਨੇ ਆਪਣੇ ਪੁੱਤਰ ਵਾਰ ਕੇ, ਆਪਣੇ ਮਰਜੀਵੜੇ ਸਿੱਖ ਵਾਰ ਕੇ, ਆਪਣਾ ਪਰਿਵਾਰ ਵਾਰ ਕੇ, ਇਸ ਸੰਸਾਰ ਨਾਲ ਸੰਬੰਧ ਨਹੀਂ ਉਸ ਨਿਰੰਕਾਰ ਨਾਲ ਆਪਣੇ ਅੰਦਰ ਨੂੰ ਜੋੜ ਕੇ ਰੱਖਿਆ। ਮੋਹ ਦੀ ਤੰਦ ਤੋੜ ਦਿੱਤੀ, ਪਿਆਰ ਦੀ ਤੰਦ ਨੂੰ ਮਜ਼ਬੂਤ ਰੱਖਿਆ। ਤਾਂ ਹੀ ਤਾਂ ਮਹਾਨ ਸਿੱਖ ਵਿਦਵਾਨ ਗਿਆਨੀ ਸ਼ਰਨ ਸਿੰਘ ਜਥੇਦਾਰ ਕੇਸਗੜ੍ਹ ਸਾਹਿਬ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਇਹ ਗਿਆਨੀ ਸ਼ਰਨ ਸਿੰਘ ਉਹਨਾਂ ਦੇ ਬਚਨ ਨੇ। ਖੁਸ਼ੀ ਨਾਲ, ਮਜਬੂਰੀ ਨਹੀਂ, ਲਾਚਾਰਗੀ ਨਹੀਂ, ਕੇਵਲ ਅੰਦਰ ਦੀ ਘਬਰਾਹਟ ਨਹੀਂ, ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਕੁਝ ਅੰਦਰ ਨੂੰ ਖਿੱਚ ਹੈ ਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ, ਇਹ ਤਾਂ ਕੋਈ ਨਹੀਂ ਆਖ ਸਕਦਾ ਕਿ ਜੋੜੀ ਇਸ ਪਾਸੇ। ਇਸ ਪਾਸੇ ਦਾ ਅਰਥ ਸੰਸਾਰ। ਫਿਰ ਮੈਂ ਰਿਪੀਟ ਸ਼ਬਦ ਕਰਦੇ ਹਾਂ ਕਿ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਅੰਦਰ ਦੀ ਖਿੱਚ ਹੈ ਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ, ਇਹ ਤਾਂ ਕੋਈ ਵੀ ਨਹੀਂ ਆਖ ਸਕਦਾ ਜੇ ਜੋੜੀ ਇਸ ਪਾਸੇ ਤੋੜੀ ਉਸ ਪਾਸੇ। ਚਾਰੇ ਲਾਲ ਦਸ਼ਮੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਤੇ ਜੋੜੀ ਉਸ ਪਾਸੇ। ਸੰਸਾਰ ਵੱਲੋਂ ਮੋਹ ਦੀਆਂ ਤੰਦਾਂ ਤੋੜ ਕੇ ਨਿਰੰਕਾਰ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਿਆ। ਗੁਰੂ ਕੇ ਸਿੱਖੋ, ਅਸੀਂ 3 ਸ਼ਤਾਬਦੀਆਂ ਮਨਾਈਆਂ ਨੇ। ਇਹ ਪਤਾ ਹੈ ਕਿ ਅਗਾਂ ਸਾਡੀ ਜ਼ਿੰਦਗੀ ਵਿੱਚ ਇਹ ਸ਼ਤਾਬਦੀ ਆਉਣੀ ਨਹੀਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਮੈਂ ਸਮੇਂ ਬਾਰੇ ਇੱਕ ਅਰਜ਼ ਕਰਨੀ ਚਾਹੁੰਦਾ। ਭਾਵੇਂ ਸਾਡੇ ਸੱਜਣ 31 ਦਸੰਬਰ ਨੂੰ ਥਾਂ ਥਾਂ ਤੇ ਗੁਰਪੁਰਬ ਦੀ ਤਰ੍ਹਾਂ, ਮੇਰੇ ਮਨ ਚ ਕਈ ਵਾਰੀ ਵਿਆਹ ਬਾਰੇ ਖਿਆਲ ਉੱਠਦਾ ਕਿ ਜੇ ਕੋਈ ਆਮ ਦੂਜਾ ਕਰਮ ਕਾਂਡ ਕਰੀਏ ਉਹ ਵਿਪਰਨ ਕੀ ਰੀਤ ਹੈ, ਕੱਲਾ ਸਾਲ ਨੂੰ ਮੁੱਖ ਰੱਖ ਕੇ ਤੁਰੀਏ ਤੇ ਕਿਤੇ ਵਿਪਰਨ ਕੀ ਰੀਤ ਤੇ ਨਹੀਂ। ਮੇਰੀ ਬੇਨਤੀ ਸਮਝਿਓ ਕਿ ਆਪਣੇ ਗੁਰੂ ਨੂੰ ਸਾਹਮਣੇ ਰੱਖ ਕੇ ਤੁਰੀਏ ਤੇ ਇਥੋਂ ਦਾ ਸਮਾਗਮ ਨਵੇਂ ਸਾਲ ਲਈ ਨਹੀਂ ਸੀ। ਮੈਂ ਅਰਜ਼ ਕਰਾਂ, ਅੱਜ 20 ਸਾਲ ਹੋ ਚੱਲੇ ਨੇ, 21 ਸਾਲ ਚੜ ਜਾਣੇ, ਜਿਨ੍ਹਾਂ ਨੂੰ ਟਾਇਰ ਪਾ ਕੇ ਸਾੜਿਆ, ਜਿਨ੍ਹਾਂ ਤੇ ਪੈਟਰੋਲ ਛਿੜਕ ਕੇ ਉਹਨਾਂ ਨੂੰ ਖਤਮ ਕੀਤਾ, ਜਿਨ੍ਹਾਂ ਬੱਚਿਆਂ ਨੂੰ ਖੋਹ ਖੋਹ ਕੇ ਖਤਮ ਕਰ ਦਿੱਤਾ ਗਿਆ, ਉਹਨਾਂ 84 ਦੇ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਕੀਰਤਨ ਦਰਬਾਰ ਹੁੰਦਾ ਹੈ। ਮੈਂ ਤਾਂ ਕਹਿੰਦਾ ਵੀ ਤੁਸੀਂ ਕਿਤੇ ਇਸ ਤੋਂ ਦੂਰ ਨਾ ਚਲੇ ਜਾਇਓ, ਜਿੱਥੋਂ ਤੁਸੀਂ ਇਹ ਖੇਡ ਇਹ ਗੁਰਮਤ ਸਮਾਗਮ ਆਰੰਭ ਕੀਤੇ ਨੇ। ਸਾਹਿਬ ਕਿਰਪਾਲੂ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਇਹ ਲਾਲਾਂ ਦੀ ਸ਼ਹਾਦਤ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ, ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਦਾ ਮੈਂ ਪਿਛਾ ਨੂੰ ਜਾ ਰਿਹਾ, ਪੁਰਬ ਅਸੀਂ ਮਨਾਏ ਨੇ। ਹਾਂ, ਜੇ ਸਾਲ ਦੀ ਵੀ ਗੱਲ ਕਰਦੇ ਹੋ ਤੇ ਸਮਾਂ ਕਦੀ ਟਿਕਦਾ ਨਹੀਂ, ਪਰ ਇੱਕ ਬੰਦੇ ਦੀ ਕਮਜ਼ੋਰੀ ਏ, ਮੈਂ ਕਹਿੰਦਾ ਜੇ ਸਮੇਂ ਦੀ ਕਦਰ ਕਰਕੇ ਆਇਓ ਤੇ ਅੱਜ ਅਰਦਾਸ ਕਰੋ ਕਿ ਦਾਤਾ ਸਾਨੂੰ ਵਰਤਮਾਨ ਵਿੱਚ ਜੀਣ ਦੀ ਜਾਚ ਆ ਜਾਏ। ਵਰਤਮਾਨ ਵਿੱਚ ਜੀਣ ਵਾਲੀ ਤਾਂ ਲੋਕ ਸਕੂਨ ਲੈਂਦੇ ਨੇ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਬੰਦੇ ਦਾ ਸਰੀਰ ਵਰਤਮਾਨ ਵਿੱਚ ਰਹਿੰਦਾ ਹੈ ਤੇ ਬੰਦੇ ਦੇ ਸਵਾਸ ਵਰਤਮਾਨ ਵਿੱਚ ਰਹਿੰਦੇ ਨੇ, ਪਰ ਬੰਦੇ ਦਾ ਮਨ ਕਦੀ ਵਰਤਮਾਨ ਵਿੱਚ ਨਹੀਂ ਰਹਿੰਦਾ। ਜਿਹਦਾ ਵਰਤਮਾਨ ਵਿੱਚ ਰਹਿੰਦਾ ਉਹ ਬੰਦਾ ਆਮ ਨਹੀਂ, ਉਹ ਗੁਰਮੁਖ ਹੁੰਦਾ ਹੈ। ਤੁਸੀਂ ਕਹੋਗੇ ਵੀ ਸਰੀਰ ਵਰਤਮਾਨ ਵਿੱਚ, ਸਵਾਸ ਵਰਤਮਾਨ ਵਿੱਚ ਤੇ ਮਨ ਵਰਤਮਾਨ ਵਿੱਚ ਕਿਉਂ ਨਹੀਂ? ਆਪਾਂ ਜਿਤਨੇ ਆਪਾਂ ਬੈਠੇ ਹਾਂ, ਸਰੀਰ ਸਾਰਿਆਂ ਦੇ ਸਾਡੇ ਇੱਥੇ ਪਏ ਨੇ, ਕਿਸੇ ਵੀ ਬੰਦੇ ਦਾ ਸਰੀਰ ਉਹਦੇ ਬੈੱਡਰੂਮ ਵਿੱਚ ਨਹੀਂ। ਬੇਨਤੀ ਨੂੰ ਸਮਝਿਓ ਕਿ ਸਰੀਰ ਇੱਥੇ ਨੇ, ਕਿਸੇ ਦਾ ਸਰੀਰ ਆਪਣੇ ਘਰ ਵਿੱਚ ਨਹੀਂ ਤੇ ਆਪਣੇ ਸਵਾਸ ਇੱਥੇ ਨੇ। ਅਸੀਂ ਘਰੋਂ ਤੁਰਦੇ ਆ, ਇਹ ਨਹੀਂ ਕਿਹਾ ਕਿ ਚਲੋ ਮੈਂ ਗੁਰਦੁਆਰੇ ਚੱਲਿਆ, ਮੈਂ ਸਾਹ ਆਪਣੇ ਘਰ ਛੱਡ ਚੱਲਿਆ ਤੇ ਮੇਰਾ ਸਰੀਰ ਗੁਰਦੁਆਰੇ ਚੱਲਿਆ। ਜਿੱਥੇ ਬੰਦੇ ਦਾ ਸਰੀਰ ਵਰਤਮਾਨ ਰਹੇਗਾ, ਚੇਤੇ ਰੱਖਿਓ ਉੱਥੇ ਬੰਦੇ ਦੇ ਸਵਾਸ ਵੀ ਵਰਤਮਾਨ ਰਹਿਣਗੇ। ਸਰੀਰ ਵੀ ਵਰਤਮਾਨ ਵਿੱਚ ਹੈ, ਸਵਾਸ ਵੀ ਵਰਤਮਾਨ ਵਿੱਚ ਨੇ, ਪਰ ਦੁੱਖ ਇਸ ਚੀਜ਼ ਦਾ ਮਨ ਵਰਤਮਾਨ ਵਿੱਚ ਨਹੀਂ ਰਹਿੰਦਾ। ਮਨ ਇੱਥੇ ਕਦੀ ਨਹੀਂ ਟਿਕਦਾ। ਸਰੀਰ ਤੇ ਸਵਾਸ ਵਰਤਮਾਨ ਵਿੱਚ ਰਹਿਣਗੇ, ਮਨ ਜਾਂ ਤਾਂ ਘਰ ਨੂੰ ਚਲਾ ਜਾਏਗਾ ਜਾਂ ਆਉਣ ਵਾਲੇ ਨੂੰ ਸੋਚੇਗਾ। ਜਿਸ ਦਿਨ ਤੇਰਾ ਸਰੀਰ, ਸਵਾਸ ਤੇ ਮਨ ਤਿੰਨੇ ਵਰਤਮਾਨ ਵਿੱਚ ਆ ਜਾਏ, ਉਦਨ ਇਕਾਗਰਤਾ ਹੈ। ਜਿੱਦਨ ਇਕਾਗਰਤਾ ਆ ਗਈ, ਉਦਨ ਸ਼ਬਦ ਦਾ ਰਸ ਹੈ। ਜਿੱਦਨ ਰਸ ਆਇਆ, ਉਦਨ ਗੁਰਮੁਖ ਹੈ। ਜਿੱਦਨ ਗੁਰਮੁਖ ਬਣਿਆ, ਉਦਨ ਕਹਿੰਦੇ ਨੇ ਕਿ ਉਹ ਗੁਰਮੁਖ ਜਿਹੜਾ ਵਰਤਮਾਨ ਵਿੱਚ ਵਰਤਦਾ, ਉਹ ਵਰਤਮਾਨ ਵਿੱਚ ਰਹਿੰਦਾ। ਖੋਵਣ ਹਾਰ ਸੋਈ ਪਰਵਾਣਾ, ਜੋ ਰੱਬ ਕਰਦਾ ਉਹਨੂੰ ਕਬੂਲ ਕਰਦਾ ਤੇ ਅਰਦਾਸ ਕਰੀਏ ਜੇ ਪਾਠ ਕਰਨਾ ਤੇ ਮੈਂ ਪਾਠ ਹੀ ਕਰਾਂ, ਪਾਠ ਕਰਦਿਆ ਮੈਂ ਕਿਤੇ ਦੁਕਾਨ ਨਾ ਖੋਲੀ ਬੈਠਾ ਹੋਵਾਂ। ਜੇ ਮੈਂ ਸਿਮਰਨ ਕਰਨਾ ਤੇ ਸਿਮਰਨ ਹੀ ਕਰਾਂ, ਸਿਮਰਨ ਕਰਦਿਆਂ ਮੈਂ ਦੁਸ਼ਮਨਾਂ ਦਾ ਬੁਰਾ ਨਾ ਮੰਗੀ ਜਾਵਾਂ। ਜੇ ਮੈਂ ਗੁਰੂ ਕੀ ਸੇਵਾ ਕਰਨਾ ਤੇ ਸੇਵਾ ਹੀ ਕਰਾਂ। ਇਹ ਕਾਰਨ ਇਸ ਸਤੋਕ ਨੂੰ ਬੜੀ ਵਾਰੀ ਪੜ੍ਹਦੇ ਹਾਂ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਹੁਣ ਸੇਵਾ ਤਾਂ ਆਪਾਂ ਫਿਜ਼ੀਕਲ ਹੱਥਾਂ ਨਾਲ ਕਰਨੇ ਪਏ ਆ, ਤੇ ਚਿੱਤ ਲਾਉਣ ਦਾ ਮਤਲਬ ਕੀ ਹੈ? ਸੇਵਾ ਭਾਂਡੇ ਮਾਂਜਨੇ ਆ, ਝਾੜੂ ਲਾਉਂਦੇ ਆ, ਬਰਤਨ ਸਾਫ ਕਰਨੇ ਆ, ਲੰਗਰ ਪਕਾਉਂਦੇ ਆ, ਸੇਵਾ ਫਿਜ਼ੀਕਲ ਹੋ ਰਹੀ ਹੈ। ਤੇ ਚਿੱਤ ਲਾਉਣ ਦਾ ਮਤਲਬ ਕੀ ਕਿ ਭਾਂਡੇ ਚਿੱਤ ਲਾ ਕੇ ਮਾਂਜ, ਭਾਂਡੇ ਤੂੰ ਫੁਲਕੇ ਜਿਹੜੇ ਨੇ ਚਿੱਤ ਲਾ ਕੇ ਪਕਾ। ਮੈਂ ਕਹਿੰਦਾ ਚਿੱਤ ਲਾਣਾ ਵਰਤਮਾਨ ਸੀ, ਤੂੰ ਭਾਂਡੇ ਗੁਰਦੁਆਰੇ ਮਾਂਜਦਾ ਹੋਵੇਂ ਤੇ ਕਿਤੇ ਲੋਕਾਂ ਦਾ ਬੁਰਾ ਬਾਹਰ ਨਾ ਸੋਚੀ ਜਾਈ। ਰੱਬ ਮਿਹਰ ਕਰੇ ਜਿੰਨਾ ਹੱਥਾਂ ਨਾਲ ਭਾਂਡੇ ਪੜੇ ਨੇ ਉਹ ਸਰੀਰ ਦਾ ਚਿੱਤ ਵੀ ਵਰਤਮਾਨ ਵਿੱਚ ਟੇਕ ਕੇ ਬਾਣੀ ਪੜਦਾ ਹੋਵੇ, ਵਰਤਮਾਨ ਵਿੱਚ ਰਹਿ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਇੱਕ ਕਵਿਤਾ ਨਾਲ ਆਪਾਂ ਸੰਪੂਰਨਤਾ ਕਰਨੀ ਹੈ। ਮੈਂ ਚਾਰੇ ਗੱਲਾਂ ਸੰਖੇਪ ਜੀਆਂ ਟੱਚ ਕੀਤੀਆਂ ਨੇ ਗੁਰੂ ਅੰਗਦ ਸਾਹਿਬ ਤੋਂ। ਸ਼ਬਦ ਦਾ ਪ੍ਰਕਾਸ਼ ਗੁਰੂ ਨਾਨਕ ਦੀ ਇੱਕ ਪੌੜੀ ਨੇ ਅੰਦਰ ਨੂੰ ਲਹਿਣੇ ਤੋਂ ਅੰਗਦ ਤੱਕ ਲਿਆ ਪਹੁੰਚਾਇਆ ਹੈ। ਗੁਰੂ ਅੰਗਦ ਸਾਹਿਬ ਬਣੇ ਨੇ ਇਸ ਸ਼ਬਦ ਦੇ ਪ੍ਰਕਾਸ਼ ਨੇ। ਗੁਰੂ ਅਰਜੁਨ ਦੇਵ ਕਿਰਪਾਲੂ ਜੀ ਨੇ ਰਹਿਮਤ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਵਰੂਪ ਦੇ ਦਿੱਤਾ। ਇਸ ਬਾਣੀ ਨੇ ਸਾਨੂੰ ਕੁਰਬਾਨੀ ਕਰਨ ਦੀ ਜਾਚ ਦੱਸੀ। ਗੁਰਬਾਣੀ ਨੇ ਹੀ ਉਹਨਾਂ ਦੇ ਅੰਦਰ ਨੂੰ ਅਡੋਲਤਾ ਦਿੱਤੀ। ਤੇ ਜੇ ਸਮੇਂ ਦੀ ਗੱਲ ਕਰਨੇ ਆ ਤੇ ਮੈਂ ਕਹਿੰਦਾ ਇੱਕ ਹਫ਼ਤਾ ਹੀ ਪੜ੍ਹ ਲਈਏ। 12 ਮਾਹ ਤੇ ਤੁਸੀਂ ਸਾਰੇ ਪੜ੍ਹਦੇ ਹੋ ਨਾ, ਤੁਸੀਂ ਕਹਿਣਾ ਵੀ ਇਹ ਤੇ ਸਾਰੇ ਅਸੀਂ ਬੜੀ ਵਾਰੀ 12 ਮਾਹ ਸੁਣਿਆ। ਮਾਝ ਤੇ ਤੁਖਾਰੀ 7 ਵਾਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਸਾਲ ਦੀ ਗੱਲ ਨਾ ਕਰੋ, 7 ਦਿਨਾਂ ਦੀ ਗੱਲ ਕਰੋ। ਗੁਰੂ ਗ੍ਰੰਥ ਸਾਹਿਬ ਨੇ ਐਤਵਾਰ ਤੋਂ ਸ਼ੁਰੂ ਕੀਤੇ ਆ ਵਾਰ, ਕਹਿਣ ਲੱਗੇ ਆਦਿਤ ਕਰੈ ਭਗਤ ਆਰੰਭ। ਕਿਤੇ ਇੱਕ ਇੱਕ ਵਾਰ ਵਾਲੇ ਦਿਨ ਵੀ ਤੂੰ ਵਰਤਮਾਨ ਵਿੱਚ ਵਰਤ। ਐਤਵਾਰ ਵਾਲੇ ਦਿਨ ਤੈਨੂੰ ਭਗਤੀ ਕਰਨ ਦੀ ਜਾਂਚ ਆ ਜਾਏ। ਕਾਇਆ ਮੰਦਰ ਮਨਸਾ ਥੰਭ, ਤੇਰੇ ਅੰਦਰ ਜਿਹੜਾ ਮਨ ਹੈ ਉਹ ਕਾਇਆ ਲਈ ਇੱਕ ਥੰਭ ਦਾ ਕੰਮ ਕਰਦਾ ਹੈ, ਅੰਦਰ ਨੂੰ ਅਡੋਲਤਾ ਦੇ ਸਕਦਾ ਹੈ। ਤੇ ਚੇਤੇ ਰੱਖੀ ਇਸ ਕਾਇਆ ਦੇ ਮੰਦਰ ਵਿੱਚ ਜਿਹੜਾ ਥੰਭ ਹੈ ਜਾਂ ਮਨ ਹੈ ਉਹਦੇ ਵਿੱਚੋਂ ਰੱਬ ਮਿਹਰ ਕਰੇ ਕਿਤੇ ਮਲੀਨ ਫੁਰਨੇ ਨਾ ਉੱਠਣ। ਐਤਵਾਰ ਫੁਰਨਿਆਂ ਤੇ ਕਾਬੂ ਪਾਉਣ ਦੀ ਜਾਚ ਸਿੱਖ ਲੈ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ, ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਵੀ ਖਰੈ। ਸੋਮਵਾਰ ਨੂੰ ਸੱਜਣਾ ਕਿਤੇ ਅੰਮ੍ਰਿਤ ਦੀਆਂ ਬੂੰਦਾਂ ਚੱਖਣ ਦੀ ਜਾਚ ਸਿੱਖ ਲੈ। ਮੰਗਲਵਾਰ ਆਇਆ, ਮੰਗਲਵਾਰੇ ਲੇ ਮਖੀਤ, ਉਹ ਲੋਕਾਂ ਦੇ ਅੰਦਰ ਤਾਂ ਤੂੰ ਦੇਖਣਾ, ਰੱਬ ਮਿਹਰ ਕਰੇ ਸੀ ਲੋਕਾਂ ਦੇ ਮਨ ਦੀ ਰਾਖੀ ਕਰਨੇ ਆ, ਆਪਣੇ ਮਨ ਦੀ ਰਾਖੀ ਕੁਟਾਵਾਂ ਟਾਵਾਂ ਕਰਦਾ। ਸਾਨੂੰ ਲੋਕਾਂ ਦਾ ਪਤਾ ਵੀ ਇਹ ਬੰਦਾ ਕਿੱਥੇ ਖਲੋਤਾ। ਤੇ ਸਤਿਗੁਰੂ ਨੇ ਕਿਹਾ ਰਖਵਾ ਲਿਆ, ਪਹਿਲਾਂ ਆਪਣੇ ਦਿਲ ਦੀ ਦਰਵਾਨੀ ਕਰਿਆ ਕਰ। ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲਰਾਸ। ਸਾਹਿਬ ਨੇ ਕਿਹਾ ਮੰਗਲਵਾਰੇ ਲੇ ਮਖੀਤ, ਪੰਜ ਚੋਰ ਕੀ ਜਾਣੈ ਰੀਤ। ਮੰਗਲਵਾਰ ਕਿਲਾ ਬਣਾ ਕੇ ਪੰਜਾਂ ਚੋਰਾਂ ਨੂੰ ਜਿੱਤਣ ਦੀ ਜਾਚ ਸਿੱਖ। ਬੁੱਧਵਾਰ ਆਇਆ, ਬੁੱਧਵਾਰ ਬੁੱਧ ਕਰੈ ਪ੍ਰਗਾਸ, ਖਿਰਦੈ ਕਮਲੁਕ ਮੈਂ ਹਰ ਕਾ ਬਾਸ। ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਕਹਿਣ ਲੱਗੇ ਥਾਵਰ ਥਿਰ ਕਰ ਰਾਖਾ ਸੋਏ, ਜੇ ਤੂੰ ਅੰਦਰ ਨੂੰ ਟਿਕਾਣਾ ਹੈ ਤੇ ਸ਼ਨਿਚਰਵਾਰ ਪਹੁੰਚਣ ਤੋਂ ਪਹਿਲਾਂ ਸ਼ੁੱਕਰਵਾਰ ਵਾਲੇ ਦੇ ਗੱਲ ਸਿੱਖ ਲਈ। ਸੁਕ੍ਰਿਤ ਸਹਾਰੈ ਸੋ ਇਹ ਵਰਤ ਚੜੈ, ਅੰਦਿਨ ਆਪ ਆਪ ਸਿਉ ਲੜੈ। ਤੇ ਜਦੋਂ ਸ਼ਨਿਚਰ ਆਉਣਾ, ਥਾਵਰ ਥਿਰ ਕਰ ਰਾਖਾ ਸੋਏ, ਜੋਤ ਦੀ ਵਟੀ ਘੱਟ ਮੈਂ ਜੋਏ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਨਾਉਣ ਵਾਲਿਆਂ ਐਤਵਾਰ ਤੋਂ ਸ਼ਨਿਚਰਵਾਰ 7 ਦਿਨ ਹੀ ਕਮਾ ਲੈ, ਤੇਰੇ ਅੰਦਰ ਨਾਮ ਦੀ ਜੋਤ ਬਲ ਜਾਵੇ। ਸਮੇਂ ਦੀ ਕਦਰ ਕਰੇ। ਭਾਈ ਸਾਹਿਬ ਨੇ ਇੱਕੋ ਗੱਲ ਕਹੀ, ਕੱਲ ਚੁੱਕੀ ਹੈ ਬੀਤ, ਲੰਘ ਗਿਆ ਪਿਛਲਾ ਸਾਲ। ਤੇ ਗੁਰੂ ਕੇ ਸਿੱਖੋ, ਅਸੀਂ ਤਾਂ ਸਿਰਫ ਇੱਕ ਪੰਖ ਰੱਖਿਆ ਵੀ ਸਿਰਫ ਆ ਗਿਆ ਸਾਲ, ਆ ਨਹੀਂ ਗਿਆ, ਉਹ ਗਿਆ। ਆ ਸ਼ਬਦ ਬੜਾ ਸੋਹਣਾ, ਆ ਗਿਆ, ਜਿਹੜਾ ਆ ਗਿਆ ਨਾ ਬਸ, ਇਹ ਹੁਣ ਆ ਕੱਲਾ ਸ਼ਬਦ ਤੇ ਅਗਾਂ ਗਿਆ, ਤਾਂ ਹੀ ਦੋ ਸ਼ਬਦਾਂ ਨਾਲ ਬਣਿਆ ਆ ਗਿਆ। ਤੇ ਉਹ ਨਾਲ ਕਹਿੰਦੇ ਨੇ ਜਿਹੜਾ ਆ ਇਹ ਗਿਆ, ਜਿਹੜਾ ਸਵਾਸ ਆਇਆ ਉਹ ਜਾਣਾ ਹੀ ਹੈ ਨਾ। ਹਜ਼ੂਰ ਨੇ ਜਿੱਥੇ ਕਿਹਾ ਵਰਤਮਾਨ ਵਿੱਚ ਵਰਤ, ਭਾਈ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਵਿੱਚ ਨੀ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ। ਵਰਤਮਾਨ ਕਿਹੜਾ ਸੋਚਦਾ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਕਤ ਗਵਾਈ। ਉਹ ਸੰਭਲ ਸੰਭਾਲ ਇਸ ਅੱਜ ਨੂੰ ਵਰਤਮਾਨ ਨੂੰ, ਉਹ ਸੰਭਲ ਸੰਭਾਲ ਇਸ ਅੱਜ ਨੂੰ। ਇਹ ਬੀਤੇ ਮਹਾਰਸ ਪੀਤਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਕੀਰਤ ਹਰ ਰੰਗ ਚਾਹੁੰਦਿਆਂ ਵਰਤਮਾਨ ਨੂੰ ਨਾਮ ਵਿੱਚ ਰਚ ਲੈ, ਸਿਮਰਨ ਵਿੱਚ ਰਚ ਲੈ, ਤੇ ਵਰਤਮਾਨ ਕਿੰਨਾ ਕੁ ਵੇ? ਅਸੀਂ ਕਹਾਂਗੇ ਵਰਤਮਾਨ ਦਿਨ, ਗੁਰਮੁਖੋ ਦਿਨ ਕੋਈ ਨਹੀਂ ਜੇ, ਵਰਤਮਾਨ ਇੱਕ ਸਾਹ ਹੁੰਦਾ ਹੈ। ਐਵੇਂ ਸੋਚੀ ਬੈਠੇ ਹਾਂ ਵਰਤਮਾਨ ਦਿਨ ਕਿਹੜਾ ਕਹਿੰਦਾ ਦਿਨ, ਇੱਕ ਸਾਹ ਹੀ ਵਰਤਮਾਨ ਹੈ। ਮੈਂ ਕਹਿੰਦਾ ਇੱਕ ਸਾਹ ਨੂੰ ਸਾਂਭਣ ਦੀ ਜਾਚ ਸਿੱਖ ਲੈ, ਤੈਨੂੰ ਸਾਰੀ ਜ਼ਿੰਦਗੀ ਸਾਂਭਣ ਦੀ ਜਾਚ ਆ ਜਾਏ। ਵਾਹਿਗੁਰੂ ਮਿਹਰ ਕਰੇ, ਜੇ ਸਾਲ ਦੀ ਗੱਲ ਕਰਨੇ ਆ ਤੇ ਸਾਡਾ ਹਰ ਸਵਾਸ ਗੁਰੂ ਕੀ ਯਾਦ ਵਿੱਚ ਬਤੀਤ ਹੋਵੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਲਾਲ ਦੇ ਕੇ ਸਾਨੂੰ ਦਸਤਾਰ ਦਿੱਤੀ, ਸਾਨੂੰ ਕਕਾਰ ਦਿੱਤੇ, ਸਾਨੂੰ ਅੰਮ੍ਰਿਤ ਦਿੱਤਾ, ਜਿਨ੍ਹਾਂ ਗੁਰਸਿੱਖਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ। ਮੈਂ ਕਹਿੰਦਾ ਜਕਾਰੇ ਬੜੇ ਛੱਡੇ ਹੋਣੇ ਨੇ, ਅੱਖਾਂ ਬੜੀਆਂ ਭਰੀਆਂ ਹੋਣੀਆਂ ਨੇ, ਤੇ ਮੈਂ ਅੱਜ ਫਿਰ ਬੇਨਤੀ ਕਰਨੀ ਚਾਹੁੰਦਾ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਵਾਰਸੋ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਵਾਰਸੋ, ਉਹਨਾਂ ਸ਼ਹੀਦ ਹੁੰਦਿਆਂ ਕਿਹਾ ਸੀ ਕਿ ਇਸ ਥਾਂ ਤੇ ਅਸੀਂ ਆਪਣਾ ਸਿਰ ਰੱਖ ਚੱਲੇ ਹਾਂ, ਪਰ ਸਾਡੇ ਆਉਣ ਵਾਲੀਆਂ ਔਲਾਦ, ਆਉਣ ਵਾਲੀਆਂ ਪੀੜ੍ਹੀਆਂ ਇੱਥੇ ਰਾਜ ਕਰਨਗੀਆਂ ਸਾਡੇ ਸੀਸ ਉੱਤੇ ਬੈਠ ਕੇ। ਮੈਂ ਕਹਿੰਦਾ ਆਪਣਾ ਸੀਸ ਦੇ ਕੇ ਸਾਨੂੰ ਰਾਜ ਭਾਗ ਦਿੱਤੇ, ਉਹਨਾਂ ਦੀ ਸੀਸ ਦੀ ਕਦਰ ਜਾਣ ਕੇ ਅੰਮ੍ਰਿਤ ਦੀ ਦਾਤ ਲੈ ਕੇ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ ਵਿੱਚ ਜੁੜ ਜਾਈਏ। ਗੁਰਸਿੱਖੋ, ਦੂਸਰੀ ਬੇਨਤੀ ਮੈਂ ਇੱਕ ਹੋਰ ਜ਼ਰੂਰ ਕਰਨੀ ਚਾਹੁੰਦਾ ਵਾਂ ਕਿ ਜੇ ਆਪਾਂ ਸਤਿਗੁਰੂ ਜੀ ਦੇ ਚਰਨਾਂ ਨਾਲ ਆਪਣੇ ਅੰਦਰੋਂ ਦਿਲੋਂ ਜੁੜਨਾ ਹੈ, ਉਹ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ, ਅੱਜ ਤੋਂ ਹੁਣ 4 ਸਾਲ ਪਏ ਬਾਅਦ, 5, 6, 7 ਤੇ 8 ਜੇ ਜਿੰਦੇ ਰਹਿ, 2008 ਨੂੰ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਪੁਰਬ ਆਉਣਾ, ਤੇ ਅੱਜ ਇੱਕ ਪ੍ਰਣ ਕਰੋ, 4 ਸਾਲ ਵਿੱਚ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਬਾਣੀ ਸਿੱਖ ਸਕਦਾ ਜੇ ਉਹਦੇ ਅੰਦਰ ਭਾਵਨਾ ਹੋਵੇ। ਭਾਵਨਾ ਵਾਲੇ ਮੈਂ ਕਹਿੰਦਾ ਅੱਧ ਹੋ ਗਈ, 60 ਸਾਲ ਦਾ ਬਾਪੂ ਆਇਆ, ਲੋਕਾਂ ਕਿਹਾ ਘਰ ਬਹਿ, ਇਹ ਉਮਰ ਤੇਰੀ ਗਾਗਰ ਢੋਣ ਦੀ ਨਹੀਂ, 12 ਸਾਲ ਗਾਗਰ ਢੋ ਕੇ 22 ਸਾਲ ਗੁਰਤਾ ਗੱਦੀ ਤੇ ਬਹਿ ਕੇ ਸਿੱਖੀ ਦੀ ਅਗਵਾਈ ਕਰਕੇ ਗਏ। 4 ਸਾਲ ਸਾਡੇ ਕੋਲ ਨੇ, ਇੱਕ ਇੱਕ ਦਿਨ ਵਿੱਚ ਇੱਕ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਦਾ ਅਰਥਾਂ ਸਮੇਤ ਆਪਾਂ ਉਹਨੂੰ ਪੜ੍ਹੀਏ ਤੇ ਯਤਨ ਕਰੀਏ, ਜੇ ਇੱਕ ਇੱਕ ਅੰਗ 5-5 ਵਾਰੀ ਸ਼ੁੱਧ ਪੜਿਆ ਜਾਏ ਤੇ ਗੁਰੂ ਕੇ ਸਿੱਖੋ, ਅੱਜ ਤੋਂ 4 ਸਾਲਾਂ ਬਾਅਦ ਜੇ ਰੱਬ ਜ਼ਿੰਦਗੀ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ 300 ਸਾਲਾ ਗੁਰਗੱਦੀ ਪੁਰ ਮਨਾਵਾਂਗੇ, ਤੇ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜੇ ਸੱਚੇ ਪਾਤਸ਼ਾਹ, ਜਿਸ ਨੂੰ ਕਹਿ ਕੇ ਗਏ ਸੋ ਕਿ ਗੁਰੂ ਮਾਨਿਓ ਗ੍ਰੰਥ, ਮੈਂ ਕੱਲਾ ਜ਼ਬਾਨੀ ਨਹੀਂ ਮੰਨਿਆ, ਮੈਂ ਆਪਣੇ ਮਨ ਨੂੰ ਵੀ ਮਨਾ ਲਿਆ ਕਿ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਸਾਧ ਸੰਗਤ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬੜੇ ਟੇਕੇ ਆਪ ਜੀ ਨੇ ਸੁਣਿਆ ਹੈ, ਗੁਰਮੁਖ ਵੀਰਾਂ ਨੇ ਹੁਕਮ ਕੀਤਾ ਸੀ ਕਿ ਭਾਵੇਂ ਉੱਥੇ ਦਿਨ ਇਹ ਮੇਨ ਮਨਾਉਂਦੇ ਸਨ 31 ਦਸੰਬਰ ਦਾ, ਪਰ ਇਹਨਾਂ ਵੀਰਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਆਪ ਸੰਗਤ ਦੇ ਦਰਸ਼ਨ ਦੀਦਾਰ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।